ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜਾ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜਾ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਈ ਉਠਾਲੀ ਕਰਦੀ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਿਕ ਅਰਜੋਗੀ ਜੰਗਮ ਪੀਰ ਪੁਰਸ ਬਹੁਦੀਰੇ ਜੇ ਤਿਨ ਮਿਲਾ ਤਾ ਕੀਰਤ ਆਖਾ ਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੀ ਪਾਣੀ ਕਮਲ ਰਹਾ ਐਸੇ ਭਗਤ ਮਿਲਹੇ ਜਨ ਨਾਨਕ ਤਿੰਨ ਜਮ ਕਿਆ ਕਰੈ ਕਾਗਦ ਲੂਣ ਰਹਿ ਕ੍ਰਿਤ ਸੰਗੀ ਪਾਣੀ ਕਮਲ ਰਹਾ ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਮੁੱਖ ਵਾਕ ਹੁਕਮਨਾਮਾ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬਚਨ ਆਦਿ ਗੁਰੂ ਸਭ ਤੋਂ ਵੱਡੇ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਕਾ ਸਾਕਾਰ ਸਤਿਗੁਰੂ ਜ਼ਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਧੰਨ 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 ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ हजूर ने अपनी मुबारक रसना तो यह शब्द उच्चारण किया है। इस शब्द की उथानका बारे क्या जाता है? सतगुरां ने गोरख मत नू धारण करने वाले जोगी नाथ नू संबोधन करके गोरख हटड़ी विखे ये अमृत शब्द उच्चारण किया है। दास ने कल भी आप संगत दे समक्ष एक बेनती की सी कि गुरु ग्रंथ साहब की बाणी च शब्द किसी प्रथाए भी सतगुरां ने उच्चारण किया होवे इस रूहानी शब्दां दे खजाने की विलखणता यह है कि वह शब्द हर देश हर समय ते समुची मानवता की अगवाई करता है। सतगुरां ने इस शब्द विच सिंगी वजन का जिक्र किया है। इथे पात्र पकड़ के खप्पर पकड़ के झोली पहन के भिख्या मंगन का जिक्र किया है। जोगी ओ है गोरख ओ है जिहड़ा सदा ही जागदा है। महाराज कहिंदे ने मैनू संसार विच साधक सिद्ध पीर चंगे पुरश बहुत मिले आ, मेरा कोई धड़ा नहीं, मैं तां जिहड़ा भी परमात्मा दीआं सिफतां दे गीत गाउंदा है सच एवे उहनां नूं मिल के अत दा प्रसन्न हुंदा हां। फिर नाल बख्शिश कीती कि मौत जमदूत सब नूं डरांदा है। उदाहरण दित्ती घ्यो दी कागज दी लून दी ते कमल फुल दी। इस नूं आपां अज विचारांगे। आप जितने सतगुरां दी इस चरण शरण विच सुभाए मान हो, देश प्रदेश विच अपने घरां च बैठ शब्द विचार श्रवण कर रहे हो, करो कृपा साध संगत जी असीस बख्शो। सतगुरु साडे कथन और सरोत नू बोलन और सुनन नू प्रेम रस दी दात बख्शे, करो कृपा अदब सहित उचारण करो जी। सतनाम श्री वाहे गुरु जी, फिर उचारण करो जी। सतनाम श्री वाहे गुरु जी,
सतनाम श्री वाहे गुरु साहिब जी, राम कली महला पहला।
आद सतगुरु धन धन गुरु नानक देव सच्चे पातशाह जी महाराज जिन्हां ने इस जगत जलंदे नूं ठार दिता, जिस सतगुरां ने सच एवे कलयुग दा भी उधार कर दिता। भाई साहब जी ने बचन भी कीते ने कलयुग बाबे तारिया सत नाम पर मंत्र सुनाया। गुरु नानक साहब जी ने इन्ना नाम दा छट्टा दिता इस कलयुग दा भी उधार कर दिता, कलयुगी बिरती दा भी पार उतारा कर दिता। ऐसे दीन दयाल सतगुरु हजूर ने अपनी मुबारक रसना तो जो बाणी सानू बख्शिश कीती उचारण करके, ये मैं पिछा भी बेनती कर चुका, एक तां गुरु ग्रंथ साहिब विच 19 रागां विच गुरु नानक साहिब जी दे अमृत बचन ने, उस तो इलावा कुछ बाणी राग मुक्त है काव रूप ही, जिमें जप जी साहिब जप निशान, ये सतगुरां ने अपनी मुबारक रसना तो उचारण किया। उस तो इलावा शलोक सहस कृति उस विच सतगुरां दे आरंभक शलोक ने, फिर असी शलोक वारा ते वधीक उतंगी पहोरी ओ अमृत शलोक गुरु नानक साहब जी दे ने। ये सतगुरां ने रामकली राग विच अपनी रसना तो शब्द उचारण किया। एक बेनती होर, तीन राग ਜੋਗੀਆਂ ਦੇ ਨਾਲ ਸੰਵਾਦ ਦੇ ਜਿਹੜੇ ਸ਼ਬਦ ਨੇ ਜ਼ਿਆਦਾਤਰ ਇਹਨਾਂ ਤਿੰਨ ਰਾਗਾਂ ਵਿੱਚ ਆਉਂਦੇ ਨੇ। ਇੱਕ ਰਾਗ ਆਸਾ, ਦੂਸਰਾ ਰਾਗ ਸੂਹੀ ਤੇ ਤੀਸਰਾ ਰਾਮਕਲੀ ਰਾਗ ਹੈ। ਇਸੇ ਕਾਰਨ ਕਰਕੇ ਕਿ ਸਿੱਧ ਗੋਸ਼ਟ ਦੀ ਬਾਣੀ ਵੀ ਸਤਿਗੁਰਾਂ ਨੇ ਰਾਮਕਲੀ ਰਾਗ ਵਿੱਚ ਹੀ ਰੱਖੀ ਹੈ। ਇੱਥੇ ਸਤਿਗੁਰਾਂ ਨੇ ਰਾਮਕਲੀ ਰਾਗ ਵਿੱਚ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਸੂਰਤ ਸ਼ਬਦ ਸਾਖੀ ਮੇਰੀ ਸਿੰਘੀ,
ਸ਼ਬਦ ਸੁਰਤ ਸਾਖੀ ਮੇਰੀ ਸਿੰਘੀ, ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਵੱਖ ਵੱਖ ਕੀਤੇ ਆ ਜੀ। ਇੱਕ ਸੱਜਣਾ ਨੇ ਸ਼ਬਦ ਦਾ ਅਰਥ ਕੀਤਾ ਸਦ ਦੇਣੀ, ਸਦਾ, ਜਿਵੇਂ ਜੋਗੀ ਅਲੱਖ ਜਗਾਉਂਦੇ ਆ। ਕੁਝ ਗੁਰਮੁਖਾਂ ਅਰਥ ਕੀਤੇ ਨੇ ਸ਼ਬਦ ਸੁਰਤ, ਸ਼ਬਦ ਦਾ ਅਰਥ ਉਪਦੇਸ਼ ਤੇ ਸੁਰਤ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਸੋਝੀ ਪਰਮਾਤਮਾ ਨੇ ਸਰੀਰ ਵਿੱਚ ਉਹ ਸ਼ਕਤੀ ਟਿਕਾਈ ਹੈ। ਮਹਾਰਾਜ ਇੱਥੇ ਜੋਗੀ ਨੂੰ ਸੰਬੋਧਨ ਕਰ ਰਹੇ ਆ, ਕਿਉਂਕਿ ਜੋਗੀ ਆਪ ਜੀ ਨੂੰ ਪਤਾ ਹੈ ਕਿ ਸਿੰਘ ਦੀ ਬਣੀ ਕੋਈ ਸਿੰਘੀ ਵਜਾਉਂਦੇ ਨੇ, ਨਾਦ ਵਜਾਉਂਦੇ ਨੇ। ਸਾਖੀ ਦਾ ਅਰਥ ਕੁਝ ਗੁਰਮੁਖਾਂ ਸਿੱਖਿਆ ਕੀਤਾ, ਉਂਝ ਸਾਖੀ ਦਾ ਅਰਥ ਹੈ ਸਾਖਿਆਤ। ਦਾਸ ਨੇ ਇਹਦੇ ਅਰਥ ਜਿੰਨੀ ਕੁ ਦਾਤੇ ਸੋਝੀ ਬਖਸ਼ੀ, ਪਰ ਮੈਂ ਆਪ ਨੂੰ ਫਿਰ ਵੀ ਬੇਨਤੀ ਕਰਾਂਗਾ, ਅੱਜ ਵੀ ਸਵੇਰੇ ਜਦੋਂ ਹੁਕਮਨਾਮਾ ਆ ਰਿਹਾ ਸੀ ਤੇ ਮਨ 'ਚ ਖਿਆਲ ਆ ਰਿਹਾ ਸੀ ਮਨਾ, ਸਾਡੇ ਕੋਲ ਕੀ ਸੁਰਤ ਦੀ ਏਡੀ ਵੱਡੀ ਉਡਾਰੀ, ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਸਹੀ ਅਰਥ ਕਰ ਸਕਾਂਗੇ। ਫਿਰ ਮੈਂ ਅਰਥ ਸੁਣਿਓ, ਕੋਸ਼ ਵਿੱਚੋਂ ਲੱਭ ਕੇ ਲਫ਼ਜ਼ ਜੋੜੇ ਜਾ ਸਕਦੇ ਆ, ਪਰ ਜਿਸ ਅਵਸਥਾ ਵਿੱਚ ਆਦਿ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਫਿਰ ਮੇਰੀ ਬੇਨਤੀ ਨਾਲ ਸੁਣਿਓ, ਉਹ ਮਹਿਸੂਸ ਕਰਨਾ, ਉਹ ਸਰੀਰ ਤੇ ਵਾਪਰ ਜਾਣਾ, ਉਸ ਨੂੰ ਅੰਦਰੋਂ ਆਪਣੇ ਮਾਣ ਲੈਣਾ, ਜਿਹੜਾ ਗੁਰੂ ਨਾਨਕ ਸਾਹਿਬ ਦੀ ਅਵਸਥਾ ਆਪਣੀ ਅਵਸਥਾ ਥੋੜਾ ਜੀ ਹੈ। ਸਤਿਗੁਰਾਂ ਨੇ ਇੱਥੇ ਫਿਰ ਜੋ ਬੇਨਤੀ ਕਰਨ ਲੱਗਾ ਕਿ ਅਸਲ ਚ ਹਜ਼ੂਰ ਕਹਿੰਦੇ ਉਹ ਸਿੰਘੀ ਵਜਾਉਂਦੇ ਨੇ। ਥੋੜੇ ਜਿਹੇ ਅਰਥ ਕਰਕੇ ਆਪਾਂ ਇਸ ਸੰਬੰਧੀ ਖੁੱਲ੍ਹ ਕੇ ਵਿਚਾਰ ਕਰਾਂਗੇ। ਸੱਚੇ ਪਾਤਸ਼ਾਹ ਕਹਿੰਦੇ ਆ, ਮੈਂ ਇਹੋ ਅਰਥ ਕਰ ਰਿਹਾ ਕਿ ਸ਼ਬਦ ਵਿੱਚ ਸੁਰਤ ਦਾ ਟਿਕ ਜਾਣਾ, ਸ਼ਬਦ ਰਾਹੀਂ ਸਾਖ ਹੀ ਸਾਖਿਆਤ ਪਰਮਾਤਮਾ ਦੇ ਦੀਦਾਰ ਹੋ ਜਾਣੇ, ਉਹ ਸ਼ਬਦ ਧੁਰ ਅੰਦਰ ਆਪਣੇ ਆਪ ਵੱਜਣ ਲੱਗ ਪੈਣਾ। ਮਹਾਰਾਜ ਕਹਿੰਦੇ ਨੇ, ਜੋਗੀਓ, ਹੇ ਨਾਥੋ, ਤੁਸੀਂ ਸਮਾਧੀ ਲਾਉਂਦੇ ਹੋ, ਤੁਸੀਂ ਕਹਿੰਦੇ ਹੋ ਅੰਦਰ ਨਾਦ ਸੁਣਾਈ ਦੇ ਰਿਹਾ ਹੈ। ਕਹਿੰਦੇ ਮੇਰੇ ਵਾਸਤੇ ਪਰਮਾਤਮਾ ਦੇ ਸਤਿਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਨਾ, ਉਸ ਸ਼ਬਦ ਦੀ ਕਿਰਪਾ ਨਾਲ ਸੱਚ ਏਵੇ ਸਾਖਿਆਤ ਪਾਰ ਬ੍ਰਹਮ ਦੇ ਦੀਦਾਰ ਝਲਕ ਮਿਲਣੀ, ਦਰਸ਼ਨ ਕੋਣੇ। ਮਹਾਰਾਜ ਕਹਿੰਦੇ ਇਹ ਮੇਰੇ ਵਾਸਤੇ ਸਿੰਘੀ ਹੈ।
ਬਾਜਾ ਲੋਕ ਸੁਣੇ,
ਇਹ ਸਿੰਘੀ ਜਦੋਂ ਵੱਜਦੀ ਹੈ ਹਰ ਇੱਕ ਨੂੰ ਸੁਣਾਈ ਨਹੀਂ ਦੇ ਰਹੀ। ਲੋਕ ਸੁਣਦੇ ਨੇ ਜਿਹੜੇ ਅੰਤਰ ਆਤਮੇ ਜਾਗੇ ਹੋਏ ਨੇ। ਉਂਝ ਵੈਸੇ ਇੱਕ ਟੀਕਾਕਾਰ ਜੀ ਨੇ ਜੋ ਅਰਥ ਕੀਤੇ, ਮੈਂ ਅਰਜ਼ ਕੀਤੀ ਜੀ, ਉਹ ਸਦਾ ਦਾ ਅਰਥ ਕਰਦੇ ਨੇ ਆਵਾਜ਼, ਸ਼ਬਦ ਦਾ ਅਰਥ ਕਰਦੇ ਨੇ ਸਦਾ ਆਵਾਜ਼, ਕਿ ਪਰਮਾਤਮਾ ਸਾਰੇ ਲੋਕਾਂ ਦੀ ਆਵਾਜ਼ ਨੂੰ ਸੁਣਦਾ ਹੈ, ਅਰਥ ਉਹਨਾਂ ਇਸ ਤਰ੍ਹਾਂ ਕੀਤੇ। ਮੇਰੀ ਫਿਰ ਬੇਨਤੀ, ਅੰਦਰ ਸਿੰਘੀ ਉਹ ਵਜਰੀ ਹੈ ਤੇ ਇਸ ਨੂੰ ਉਹ ਸੂਝਵਾਨ ਪੁਰਸ਼ ਸੁਣਗੇ ਜਿਹੜੇ ਸੱਚਮੁੱਚ ਸ਼ਬਦ ਸੁਰਤ ਦੇ ਅਭਿਆਸੀ ਹਨ।
ਪਤ ਝੋਲੀ ਮੰਗਣ ਕਾ ਪਾਈ,
ਜੋਗੀ ਜਿਹੜੇ ਨੇ ਆਪਣੇ ਹੱਥ ਚ ਇੱਕ ਪਤ ਦਾ ਅਰਥ ਇੱਥੇ ਪਾਤਰ, ਜਿਹਨੂੰ ਆਪਾਂ ਖੱਪਰ ਕਹਿੰਦੇ ਹਾਂ ਜੀ, ਆਪਣੇ ਹੱਥ ਵਿੱਚ ਉਹਨਾਂ ਖੱਪਰ ਪਕੜਿਆ ਹੁੰਦਾ, ਗਲ ਵਿੱਚ ਉਹਨਾਂ ਨੇ ਝੋਲੀ ਪਾਈ ਹੁੰਦੀ ਹੈ, ਝੋਲੀ ਗਲ ਚ ਪਾ ਕੇ ਹੱਥ ਚ ਖੱਪਰ ਪਕੜ ਕੇ ਉਹ ਲੋਕਾਂ ਦੇ ਦਰਵਾਜ਼ਿਆਂ ਤੇ ਜਾ ਕੇ ਭਿੱਖਿਆ ਮੰਗਦੇ ਨੇ, ਖੈਰ ਮੰਗਦੇ ਨੇ, ਭਿਕਸ਼ਾ ਮੰਗਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਜੋਗੀ, ਹੇ ਨਾਥ ਜੀ, ਅਸੀਂ ਸ਼ਰਧਾ ਦਾ ਪਾਤਰ ਬਣਾਇਆ ਹੈ। ਇੱਥੇ ਫਿਰ ਬੇਨਤੀ ਸੁਣਿਓ, ਮੈਂ ਅਰਜ਼ ਕੀਤੀ ਪਦ ਅਰਥ ਪਾਤਰ, ਭਾਂਡਾ, ਖੱਪਰ, ਵੈਸੇ ਇੱਥੇ ਸ਼ਰਧਾ ਲਫ਼ਜ਼ ਲਿਖਿਆ ਨਹੀਂ। ਕਈ ਸੱਜਣਾ ਨੇ ਇਸ ਪਤ ਦਾ ਅਰਥ ਕੀਤਾ ਵਿਚਾਰ ਰੂਪੀ ਪਾਤਰ। ਮੈਂ ਫਿਰ ਅਰਜ਼ ਕਰਾਂਗਾ, ਜੇ ਇਹਨੂੰ ਥੋੜਾ ਜਿਹਾ ਰੁਖਾਨੀ ਦੇਖੀਏ, ਕਿਉਂਕਿ ਪਾਤਰ ਹੁੰਦਾ ਅੰਦਰੋਂ ਡੂੰਘਾ, ਮੈਂ ਜੋ ਮਨ ਚਾਹ ਰਿਹਾ ਕਿ ਅਸਲ ਚ ਇੱਥੇ ਸ਼ਰਧਾ ਤੇ ਨਿਮਰਤਾ ਨੂੰ ਭਾਂਡਾ ਬਣਾਇਆ ਗਿਆ ਹੈ। ਮਹਾਰਾਜ ਕਹਿੰਦੇ ਇਹ ਅਸੀਂ ਪਾਤਰ ਬਣਾਇਆ, ਇਹ ਖੱਪਰ ਬਣਾਇਆ ਤੇ ਆਪਣੇ ਗਲ ਵਿੱਚ ਸਰੀਰ ਰੂਪੀ ਝੋਲੀ ਜੋ ਹੈ ਅਸੀਂ ਹੱਥ ਵਿੱਚ ਇਹ ਪਾਤਰ ਪਕੜਿਆ ਹੈ।
ਭਿਖਿਆ ਨਾਮ ਪੜੇ
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਸ਼ਰਧਾ ਰੂਪ ਸਾਡੇ ਕੋਲ ਪਾਤਰ ਹੈ, ਨਿਮਰਤਾ ਰੂਪ ਪਾਪਰ ਪਾਤਰ ਹੈ, ਜਿਹੜੀ ਸਰੀਰ ਰੂਪ ਝੋਲੀ ਹੈ, ਇਸ ਵਿੱਚ ਭਿਖਿਆ ਕੀ ਪੈਂਦੀ ਹੈ। ਸਤਿਗੁਰੂ ਕਹਿੰਦੇ ਮੰਗਣ ਅਸੀਂ ਵੀ ਗਏ ਹਾਂ, ਪਰ ਤੁਸੀਂ ਆਪਣੇ ਪਾਤਰ ਦੇ ਵਿੱਚ ਕੋਈ ਭੋਜਨ ਪਾ ਰਿਹਾ ਹੈ, ਕੋਈ ਤੁਹਾਨੂੰ ਖਾਣ ਵਾਸਤੇ ਰੋਟੀ ਦੇ ਰਿਹਾ ਹੈ, ਕੋਈ ਤੁਹਾਡੇ ਪਾਤਰ ਵਿੱਚ ਦੁੱਧ ਪਾ ਰਿਹਾ ਹੈ। ਕਹਿੰਦੇ ਸਾਡਾ ਜਿਹੜਾ ਨਿਮਰਤਾ ਦਾ ਪਾਤਰ ਹੈ, ਜਿਹੜਾ ਖੱਪਰ ਹੈ, ਇਹਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦੀ ਭਿਖਿਆ ਪੈਂਦੀ ਹੈ। ਫਿਰ ਸੁਣਿਓ, ਅਸੀਂ ਪਰਮਾਤਮਾ ਜੀ ਦੇ ਨਾਮ ਦੀ ਭਿਖਿਆ ਉਹ ਖੈਰ ਇਸ ਸ਼ਰਧਾ ਨਿਮਰਤਾ ਪਾਤਰ ਵਿੱਚ ਪਾਉਂਦੇ ਹਾਂ।
ਬਾਬਾ ਗੋਰਖ ਜਾਗਾ
ਸੱਚੇ ਪਾਤਸ਼ਾਹ ਮਹਾਰਾਜ ਨੂੰ ਇਸ ਉਪਦੇਸ਼ ਦਿੰਦੇ ਰਹਾਓ ਦੀਆਂ ਤੁਕਾਂ ਨੇ, ਬਾਬਾ ਬਾਬਾ ਦਰ ਤੇ ਹੇ ਜੋਗੀ ਹੇ ਭਾਈ ਗੋਰਖ ਜਾਗੈ। ਹੁਣ ਇੱਕ ਤਾਂ ਗੋਰਖ ਨਾਥ ਹੋਏ ਨੇ, ਉਹ ਮੈਂ ਅਰਜ਼ ਅੱਗੇ ਕਰਨਾ। ਉਂਝ ਵੈਸੇ ਗੋਰਖ ਦੇ ਅਰਥ ਸਤਿਗੁਰਾਂ ਨੇ ਅੱਜ ਬੜੇ ਵਿਲੱਖਣ ਕਰ ਦਿੱਤੇ ਆ। ਜੇ ਅਸੀਂ ਕੋਸ਼ ਵਿੱਚ ਦੇਖੀਏ ਗੋ ਰੱਖ, ਗੋ ਦਾ ਅਰਥ ਹੈ ਇੰਦਰੀਆਂ ਤੇ ਰੱਖ ਦਾ ਅਰਥ ਹੈ ਰਖਵਾਲਾ। ਗੋਰਖ ਦਾ ਅਰਥ ਹੈ ਕਿ ਜੋ ਸਰੀਰ ਦੇ ਇੰਦਰੀਆਂ ਦਾ ਰਖਵਾਲਾ ਹੈ। ਦੂਸਰਾ ਗੋ ਦਾ ਅਰਥ ਹੈ ਪ੍ਰਿਥਵੀ ਤੇ ਰੱਖ ਦਾ ਅਰਥ ਹੈ ਰਕਸ਼ਾ ਕਰਨ ਵਾਲਾ। ਉੱਥੇ ਗੋਰਖ ਦਾ ਅਰਥ ਹੈ ਕਿ ਜਿਹੜਾ ਪਰਮਾਤਮਾ ਵਾਹਿਗੁਰੂ ਧਰਤੀ ਦੀ ਰੱਖਿਆ ਕਰਦਾ ਹੈ। ਇੱਕ ਗੋ ਦਾ ਅਰਥ ਹੈ ਗਊ ਤੇ ਰੱਖ ਦਾ ਅਰਥ ਹੈ ਰਖਵਾਲਾ, ਕਿ ਸੱਚ ਇਹ ਵੇ ਜਿਹੜਾ ਗਊ ਕੀ ਰਕਸ਼ਾ ਕਰਨ ਵਾਲਾ ਹੈ। ਪਰ ਇੱਥੇ ਜਿਹੜੇ ਅਰਥ ਆਪਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਆ ਹੇ ਜੋਗੀ, ਕਿ ਅਸਲ ਚ ਧਰਤੀ ਦਾ ਰਖਵਾਲਾ ਕੌਣ ਹੈ, ਇਹ ਤੁਸੀਂ ਗੋਰਖ ਨਾਥ ਨੂੰ ਮੰਨਦੇ ਹੋ। ਪਰ ਕਹਿੰਦੇ ਮਹਾਰਾਜ ਸਾਡਾ ਤਾਂ ਭਾਈ ਜਿਹੜਾ ਗੋਰਖ ਹੈ ਨਾ, ਉਹ ਕਦੀ ਸੌਂਦਾ ਹੀ ਨਹੀਂ। ਇੱਥੇ ਗੋਰਖ ਦੇ ਅਰਥ ਆਪਾਂ ਕਰੀਏ ਧਰਤੀ ਦੀ ਰੱਖਿਆ ਕਰਨ ਵਾਲੇ, ਧਰਤੀ ਦੀ ਪ੍ਰਤਿਪਾਲਣਾ ਕਰਨ ਵਾਲੇ, ਕਰਤਾ ਪੁਰਖ ਵਾਹਿਗੁਰੂ ਜੀ, ਅਕਾਲ ਪੁਰਖ ਜੀ। ਕਹਿੰਦੇ ਭਾਈ ਸਾਡਾ ਤਾਂ ਗੋਰਖ ਵਾਹਿਗੁਰੂ ਜੀ ਹੈ, ਜਿਹੜੇ ਸਦਾ ਹੀ ਜਾਗਦੇ ਨੇ, ਜਿਹੜੇ ਹਮੇਸ਼ਾ ਹੀ ਕਾਇਮ ਰਹਿੰਦੇ ਹਨ।
ਗੋਰਖ ਸੋ ਜਿਨ ਗੋਏ ਉਠਾਲੇ।
ਹੁਣ ਅੱਗੇ ਸਤਿਗੁਰੂ ਜੀ ਨੇ ਇਸ ਗੋਰਖ ਸ਼ਬਦ ਦੇ ਅਰਥ ਵੀ ਸਪਸ਼ਟ ਕਰ ਦਿੱਤੇ, ਗੋਰਖ ਸੋਏ ਜਿਨ ਗੋਏ ਉਠਾਲੀ। ਭਾਈ ਤੁਸੀਂ ਨਾਥ ਗੋਰਖ ਨਾਥ ਨੂੰ ਮੰਨਦੇ ਹੋ, ਸਾਡਾ ਤਾਂ ਗੋਰਖ ਉਹ ਵੇ, ਗੋਰਖ ਸੋਏ ਉਹ ਹੈ ਗੋਰਖ ਜਿਨ ਗੋਏ ਉਠਾਲੀ। ਜਿਨ ਦਾ ਅਰਥ ਹੈ ਜਿਸ ਨੇ, ਤੇ ਗੋਏ ਦਾ ਅਰਥ ਹੈ ਆ ਧਰਤੀ, ਆ ਪ੍ਰਿਥਵੀ, ਆ ਸ੍ਰਿਸ਼ਟੀ। ਹੇ ਭਾਈ ਤੁਸੀਂ ਗੋਰਖ ਨਾਥ ਨੂੰ ਮੰਨਦੇ ਪਏ ਹੋ, ਸਾਡਾ ਤਾਂ ਗੋਰਖ ਉਹ ਹੈ ਜਿਨੇ ਇਸ ਸਾਰੀ ਧਰਤੀ ਨੂੰ ਚੁੱਕਿਆ ਹੋਇਆ ਹੈ, ਜਿਨੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦਿੱਤਾ ਹੈ, ਜਿਹਦੇ ਸਹਾਰੇ ਸਭ ਕੁਝ ਬਚਿਆ ਹੋਇਆ ਹੈ।
ਕਰਤੇ ਬਾਹਰ ਨਾ ਲਾਗਾ,
ਕਰਤੇ ਬਾਹਰ ਨਾ ਲਾਗੈ। ਇੱਕ ਤਾਂ ਗੁਰਬਾਣੀ ਵਿੱਚ ਕਰਤੇ ਦਾ ਅਰਥ ਹੈ ਜੀ ਕਰਨ ਵਾਲਾ, ਅਸੀਂ ਕਰਤਾ ਪੁਰਖ ਵੀ ਪੜ੍ਹਨੇ ਆ। ਇੱਥੇ ਮਹਾਰਾਜ ਜੀ ਨੇ ਅਰਥ ਹੈ ਕਰਤੇ ਬਾਹਰ ਨਾ ਲਾਗੈ, ਸਾਡੇ ਲਈ ਗੋਰਖ ਉਹ ਵੇ ਜਿਹਨੂੰ ਸ੍ਰਿਸ਼ਟੀ ਦੇ ਰਚਦਿਆਂ, ਸ੍ਰਿਸ਼ਟੀ ਦੇ ਬਣਾਉਂਦਿਆਂ ਖਿਨ ਮਾਤਰ ਵੀ ਦੇਰੀ ਨਹੀਂ ਲੱਗਦੀ। ਫਿਰ ਮੈਂ ਅਰਜ਼ ਕਰਾਂਗਾ ਜੀ ਰਹਾਓ ਦੀਆਂ ਤੁਕਾਂ ਕਿ ਬਾਬਾ ਹੇ ਭਾਈ ਸਾਡਾ ਗੋਰਖ ਉਹ ਵੇ ਪਰਮਾਤਮਾ ਜਿਹੜਾ ਸਦੀਵ ਰਹਿਣ ਵਾਲਾ ਹੈ, ਜਿਹਨੇ ਕਦੀ ਸਮਾਧੀ ਵਿੱਚ ਖਤਮ ਨਹੀਂ ਹੋਣਾ। ਸਦਾਮਾਧੀ ਦਾ ਅਰਥ ਤੇ ਮੌਤ ਰੂਪ ਕਰ ਰਿਹਾ, ਮੇਰਾ ਗੋਰਖ ਸਦਾ ਜਾਗਦਾ ਹੈ। ਭਾਈ ਸਾਡਾ ਗੋਰਖ ਉਹ ਵੇ ਕਿ ਜਿਹਨੇ ਧਰਤੀ ਨੂੰ ਚੁੱਕਿਆ ਹੋਇਆ, ਜਿਹਨੇ ਧਰਤੀ ਨੂੰ ਸਹਾਰਾ ਦਿੱਤਾ ਹੈ, ਕਰਤੇ ਉਹ ਸ੍ਰਿਸ਼ਟੀ ਨੂੰ ਰਚਦਿਆਂ ਰੰਚਕ ਮਾਤਰ ਵੀ ਦੇਰੀ ਨਹੀਂ ਲੱਗਣ ਦਿੰਦਾ। ਥੋੜਾ ਜਾਓ ਆਪਾਂ ਇਹ ਚਾਰ ਤੁਕਾਂ ਦੇ ਅਰਥ ਸਿਰ ਪਹਿਲਾਂ ਕੀਤੇ ਆ। ਮੈਂ ਆਪ ਨੂੰ ਆਰੰਭ ਵਿੱਚ ਕਿਹਾ ਕਿ ਇਹ ਬਚਨ ਸਤਿਗੁਰਾਂ ਨੇ ਜੋਗੀ ਨੂੰ ਸੰਬੋਧਨ ਕਰਕੇ ਕੀਤੇ ਨੇ, ਤੇ ਇਹ ਵੀ ਸੱਚ ਹੈ ਇਹ ਉਹ ਜੋਗੀ ਹੋਵੇਗਾ ਜਿਹੜਾ ਗੋਰਖ ਨਾਥ ਦਾ ਪੈਰੋਕਾਰ ਹੈ, ਗੋਰਖ ਨਾਥ ਨੂੰ ਮੰਨਣ ਵਾਲਾ ਹੈ। ਜੋਗ ਮਤ ਨੇ, ਨਾਥ ਮਤ ਨੇ ਭਾਰਤ ਉੱਤੇ ਬਹੁਤ ਗਹਿਰਾ ਅਸਰ ਪਾਇਆ ਸੀ। ਤੇ ਮੈਂ ਇੱਕ ਬੇਨਤੀ ਕਰਾਂਗਾ, ਸਤਿਗੁਰੂ ਜਿੰਨਾ ਉਪਦੇਸ਼ ਦਿੰਦੇ ਨੇ, ਚਾਹੇ ਸਿੱਧ ਨੂੰ ਸਮਝਾਇਆ, ਜੋਗੀ ਨੂੰ ਸਮਝਾਇਆ, ਕਾਜ਼ੀ ਨੂੰ ਸਮਝਾਇਆ, ਬ੍ਰਾਹਮਣ ਨੂੰ ਸਮਝਾਇਆ, ਬੋਧੀ ਨੂੰ ਸਮਝਾਇਆ, ਹੱਥ ਜੋੜ ਕੇ ਬੇਨਤੀ ਹੈ ਗੁਰੂ ਸ਼ਬਦ ਦੇ ਅਰਥ ਸੁਹਿਰਦਤਾ ਨਾਲ ਲਈਏ। ਕਿਸੇ ਅਨ ਮਤ ਨੂੰ, ਮੇਰੇ ਲਫ਼ਜ਼ ਗੁਰਸਿੱਖੋ ਧਿਆਨ ਨਾਲ ਸੁਣਿਓ, ਕਿਸੇ ਅਨ ਮਤ ਦੀ ਹੇਠੀ ਕਰਨ ਵਾਸਤੇ ਗੁਰਦੇਵ ਨੇ ਮਜ਼ਾਕੀਆ ਲਹਿਜ਼ੇ ਵਿੱਚ ਸ਼ਬਦ ਨਹੀਂ ਉਚਾਰਨ ਕੀਤੇ। सच एवे के भुलिया होया नू भटकिया होया नू जेड़े मिलना चाहते ने प्रभु नू पर रस्ता नहीं लभ रहा सतगुरा ने उन्हें भुलिया होया नू सच एवे सही मार्ग प्रदान किया। फिर अर्ज इस नू सुनियो सतगुरु सच्चे पातशाह उन्हां दे सी बचन में इस अर्थ नाल संबंध नहीं जी सिर मेरी तां बेनती सी कि सिखो गुरसिखो तुहाडे सतगुरु जी दा साडे सतगुरां दा एक एक बोल इतना कु वजनदार है ना उहदी कीमत कोई नहीं पा सकदा। एडे कीमती बोल नू आपां अर्थ करदे हां शुगल विच मजाक विच जां किसे दा अपमान करन वास्ते शब्द ना वरती। हुण देखो असी जन्यू वाली घटना पढ़ने जन्यू मैनू पता है कि इहदे अर्थ असी बड़े खुश होके करने कि बाबा जी ने जन्यू नहीं पाया बिल्कुल नहीं पाया सच एवे ये शब्द असी सारे कहने बाबा जी ने कह दिता खई ता पांडे कत खई ता पांडे कत। पर मैं एक बेनती है मैं अपने मन नू कहना मना बाहर दा धागा नहीं पाया तग कपाहों कतिया बामण वटै आए को बकरा दिन खाया सब को आख है पाए धागा वट के ब्राह्मण ने पा दिता उधर बकरे का मास रिझा पिया सी नाले खतरियां ने मास किया नाले बधाइया देन तेरा पुत्र द्विज हो गया द्विज दर्थ दूजा जन्म हो गया। आपा कहने महाराज जी ने कहा ना मैं नहीं पाना आत्मा का जनेऊ क्या। पर मेरी खत जोड़ के बेनती है जेड़ा आत्मा का जनेऊ गुरु जी ने कहा जेड़ा मरण तो बाद मड़िया भी सड़दा वह कला ब्राह्मण ने लिखा गुरमुख वह सिख वास्ते भी कह तेरे अंदर दया है। मेरी इस बेनती फिर सुनियो इस तुक के अर्थ बहुत होंगे हई तो पांडे कत खई तो पांडे कत पर गुरमुख पहले जेडे चार रूहानी गुण ने कभी निठ के दी विचार करिए केवल जनेऊ यह गुण सिर्फ ब्राह्मण वास्ते नहीं ह्यूमन बीइंग हर मनुख मात्र वास्ते है। दया कपाह संतोख सूत जत गंडी सतवट ए जनेऊ जी का खई ता पांडे कत। हुण इहनू दया संतोख जत ते सत जी चार दैवी गुण ने कि मेरे अंदर रंचक मात्र तरस है जे मेरा अंदर कठोर संग दिल बैठा बैठा पत्थर बनिया बैठा ते कथा मैं भी करना पिया दया कपा अपने नौकर नूं ही मजदूरी मैं पूरी नहीं दे रहा। सचे वे आ बाहर तक मेरी गल सुन रहा कनेडा अमरीका तक जेडे बच्चे सची मुची इन्हां कोल पेपर नहीं मैं एक हकीकत कहना अपने आप नूं ओ बहुत सिख आंदे आ पर कई कई दिन वह बेचारे बच्चे मैं सारियां दी गल नहीं कर रहा कई कई दिन बच्चे बेचारे दिहाड़ियां करदे आ। सच एवे कि अंदर दे कठोर बंदे धर्म का बुरका पा के उन्हां दीआं दिहाड़ियां पूरियां भी नहीं देंदे ते कई जाणिया महाराज ने ब्राह्मण नूं कहा जी मेरी बेनती है अपने अंदर तो तरस ही नहीं जी आपां तां नौकर नूं भी चाह पत्ती बची हुई दे भी दोबारा रोटी पानी पा के दें प्यारे काहदी दया। मेरी फिर सिर मैं एक विशा लिया कि मेरे अंदर दया है मेरे अंदर सबर संतोख है कि मेरिया इंद्रिया सची मुची मैं जत धारण किया है कि मेरे अंदर सच्चा आचरण है जे मेरा अंदर भी कठोर है मेरे अंदर सबर भी कोई नहीं अखा मेरिया लोगों का रूप देख देख के कमलियां अंदर वाशना पैदा कर रही ने चेते रखियो जनेऊ मैं भी नहीं पाया होया मैं भी बेतगा हाँ। मैं सिर्फ एक बेनती की ये चार गुण ने जिदी व्याख्या बहुत विशाल चाहिए है। दूसरी एक और बेनती महाराज ने सानू सूतक पातक तो वरजिया जी फिर अर सुनियो मैं थोड़ा जा शब्द चो निकलिया वा क्योंकि बाबा जी का पुरब भी आ रहा है ते जेड़ा सानू चाहिदा हर सिख अब नवे साल नू किन्नियां लाइटिंग कर दे आ सारी सारी रात जागदे पे हल है भी इस भी साने जी वह गुरमुखो गुरु नानक साहब का पुरब तुहाडे आंढी गुआंढी कोई अनमादा है कोई हिंदू है कोई मुसलमान है कोई जैनी है कोई बोधी है याद रखियो गिफ्ट देने ते ओदन दियो घट्टो घट ओदन उन्हां नू पता लगे अज इन्हां दे रहबर इस संसार ते आए सन। धन गुरु नानक देव सच्चे पातशाह महाराज मैं गिफ्ट बार दे नहीं करांगा गुरु नानक साहब की सिक्ख्या की चवरकी दे दीए घर विच बैठ के बाबा जी दीआं सिफतां करिए हजूर ने कहा सूतक पातक नहीं सर असी कहने ते ए नाल इक दलील दित्ती भी जे तू सूतक मानना है ते तेरी रसोई विच ही सूतक है ਜੇਕਰ ਸੋਤਕ ਮੰਨੀਐ ਸਭ ਤੈ ਸੋਤਕ ਹੋਏ ਗੋਹ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਸੋਤਕ ਕਿਉਂ ਕਰ ਰੱਖੀਐ ਸੋਤਕ ਪਵੈ ਰਸੋਏ ਤੇਰੇ ਜਿਹੜਾ ਗੋਹਾ ਵਰਦੇ ਸਾਂ ਸੁਕਾ ਕੇ ਉਹ ਚ ਕੀੜੇ ਨੇ ਲੱਕੜ ਚ ਕੀੜੇ ਨੇ ਤੇਰੀ ਤਾਂ ਰਸੋਈ ਵਿੱਚ ਹੀ ਕੀੜਾ ਜੰਮਦਾ ਬਾਲਣ ਵਿੱਚ ਹੀ ਸੜਦਾ ਪਿਆ ਤੂੰ ਪਾਤਕ ਮਰੇ ਨੂੰ ਕਹਿੰਦਾ ਸੋਤਕ ਜਨਮ ਵੇਲੇ ਕਹਿੰਦਾ ਇਹ ਬੜੇ ਖੁਸ਼ ਹੋ ਗਏ ਕਹਿੰਦੇ ਬਾਬਾ ਜੀ ਨੇ ਸੋਤਕ ਪਾਤਕ ਤੋਂ ਵਰਜਿਆ ਫਿਰ ਯਾਦ ਰੱਖਿਓ ਬਾਹਰੋਂ ਤਾਂ ਅਸੀਂ ਰੋਕ ਲਿਆ ਰੋਕਣਾ ਵੀ ਚਾਹੀਦਾ ਸਿੱਖ ਦਾ ਨਿਆਰਾ ਪਨਖ ਹੈ ਤੇ ਤੇਰਾ ਮਨ ਤਾਂ ਹਰ ਵੇਲੇ ਲਾਲਚੀ ਹੈ ਲੋਕਾਂ ਦੀਆਂ ਜੇਬਾਂ ਕੱਟਣਾ ਤੇਰੇ ਮਨ ਨੂੰ ਸੋਤਕ ਲੱਗਾ ਜੀਵ ਨਾਲ ਰੋਜ਼ ਝੂਠ ਬੋਲੀ ਜਾਂਦਾ ਤੇ ਨਾਲ ਖੰਡਨ ਕਰੀ ਜਾਂਦਾ ਬਾਬਾ ਜੀ ਨੇ ਸੋਤਕ ਦਾ ਖੰਡਨ ਕੀਤਾ ਬਾਹਰ ਦਾ ਖੰਡਨ ਤੇ ਕਰ ਦਿੱਤਾ ਆਪਣੀ ਜੀਵ ਨੂੰ ਪੁੱਛ ਜਿਹੜੀ ਅਪਵਿੱਤਰ ਹੋ ਗਈ ਅੱਖਾਂ ਨਾਲ ਪਰਾਇਆ ਰੂਪ ਦੇਖਣਾ ਤੇਰੀਆਂ ਅੱਖਾਂ ਨੂੰ ਸੋਤਕ ਮਨਾ ਮਹਾਰਾਜ ਜੀ ਨੇ ਕਿਹਾ ਅੱਖੀ ਸੋਤ ਮਨ ਕਾ ਸੋਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਿਰੇ ਪਰ ਤਨ ਰੂਪ ਕੰਨੀ ਸੂਤਕ ਕੰਨ ਪਾਏ ਲਾਏ ਅਤਬਾਰੀ ਖਾਹੇ ਪਿਆਰਿਓ ਇਹ ਸੂਤਕ ਦਾ ਅੰਦਰ ਦੇ ਸੂਤਕ ਨੂੰ ਕੌਣ ਜਾਣੇਗਾ ਮੇਰੀ ਫਿਰ ਅਰਜ਼ ਹੈ ਬਾਹਰ ਦੇ ਪਤਤ ਪੁਣੇ ਦੇ ਚਾਰ ਚਾਰ ਸ਼ਰਤਾਂ ਰੱਖ ਦਿੱਤੀਆਂ ਸਿੱਖ ਰਹਿਤ ਮਰਿਆਦਾ ਚ ਜਿਹੜਾ ਇਹ ਕਰਮ ਕਰਦਾ ਉਹ ਪਤਤ ਪਰ ਤਨ ਸੰਗ ਤੰਬਾਕੂ ਦਾ ਸੇਵਨ ਕੁੱਠਾ ਮਾਸ ਇਹ ਸ਼ਬਦ ਵਰਤੇ ਤੇ ਜਿਹੜਾ ਕੇਸਾਂ ਦੀ ਬੇਅਦਬੀ ਕਰੇਗਾ ਹਾਂਜੀ ਇਹ ਚਾਰ ਵਜਰ ਕਹਿਤਾਂ ਕਹਿਤੀਆਂ ਨਾ ਇਹ ਪਤਤ ਹੋ ਜਾਏਗਾ ਚੰਗੀ ਗੱਲ ਹੈ ਸਿੱਖ ਪੰਥਕ ਤੌਰ ਤੇ ਜੀਏਗਾ ਇਹਨਾਂ ਚਾਰਾਂ ਤੇ ਪਹਿਰਾ ਦੇ ਉਹ ਪਿਆਰਿਓ ਇਹਨਾਂ ਚਾਰਾਂ ਤੋਂ ਤਾਂ ਬਾਹਰੋਂ ਬਾਜੂਗਾ ਪਰ ਤਨ ਤੋਂ ਵੀ ਅੱਠ ਕਰਕੇ ਬਚ ਗਿਆ ਤੰਬਾਕੂ ਤੋਂ ਵੀ ਬਚ ਗਿਆ ਨਸ਼ੇ ਤੋਂ ਜੀ ਕੁੱਠੇ ਤੋਂ ਵੀ ਬਚ ਗਿਆ ਮੈਂ ਬੇਨਤੀ ਕਰਾਂ ਕੇਸ ਵੀ ਸਾਬਤ ਰੱਖੇ ਪਰ ਜਿਹੜੇ ਫੁਰਨਿਆ ਕਰਕੇ ਰੋਜ਼ ਅੰਦਰ ਪਤਤ ਪੁਣਾ ਆਉਂਦਾ ਉਹਦੇ ਤੋਂ ਕੌਣ ਬਚਾਏਗਾ ਜਿਹੜੀ ਸੁਰਤ ਰੋਜ਼ ਪਤਤ ਹੁੰਦੀ ਬਾਬਾ ਜੀ ਨੇ ਤੇ ਅੱਜ ਕਿਰਪਾ ਹੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਮਾਧ ਦਿੱਤੀ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਜੋਗ ਮਤ ਪੂਰੇ ਸਿਖਰਾਂ ਤੇ ਸੀ ਜੀ ਉਂਜ ਜੋਗ ਮਤ ਦੇ ਚਾਰ ਮਹਾਨ ਰਿਸ਼ੀ ਸ਼ਬਦ ਵਰਤਲਾਂ ਜਾਂ ਇਹਦੇ ਸੰਚਾਲਕਾਂ ਵਿੱਚੋਂ ਨੇ ਜਲੰਧਰ ਨਾਥ ਮਛੰਦਰ ਨਾਥ ਕਨੀਪਾ ਤੇ ਗੋਰਖ ਨਾਥ ਇਹ ਚਾਰ ਬਹੁਤ ਮਸ਼ਹੂਰ ਨੇ ਉਂਝ ਤਾਂ ਬਹੁਤ ਨੇ ਜੀ ਜਿਹੜਾ ਮਛੰਦਰ ਨਾਥ ਹੈ ਉਹਨਾਂ ਦੇ ਚੇਲੇ ਦਾ ਨਾਮ ਹੀ ਗੋਰਖ ਨਾਥ ਹੈ ਫਿਰ ਅਰਸ਼ ਸੁਣਿਓ ਮਛੰਦਰ ਨਾਥ ਦੇ ਚੇਲੇ ਗੋਰਖ ਨਾਥ ਨੇ ਇਹਨਾਂ ਦੇ ਜਨਮ ਸੰਬੰਧੀ ਕਾਫੀ ਦੁਵਿਧਾ ਹੈ ਜਿੰਨਾ ਕੁ ਨਾਥ ਸੰਤ ਇਹ ਸਿੱਧ ਪਰੰਪਰਾ ਦੀ ਪੜ੍ਹਨ ਦਾ ਮੌਕਾ ਮਿਲਿਆ ਕਿਉਂਕਿ ਇਹਦੇ ਬਾਅਦ ਇਹ ਕਲੀਅਰ ਨਹੀਂ ਕੁਛ ਵਿਦਵਾਨਾਂ ਦਾ ਮਤ ਹੈ ਕਿ ਇਸ ਗੋਰਖ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਸੀ ਪੇਸ਼ਾਵਰ ਦੇ ਨੇੜੇ ਪਾਕਿਸਤਾਨ ਵਿੱਚ ਜਿਹੜਾ ਹੈ ਇਹਦਾ ਅਖੀਰਲਾ ਟਿਕਾਣਾ ਅਸੀਂ ਗੋਰਖ ਨਾਥ ਮੰਨਦੇ ਹਾਂ ਇਸ ਦੇ ਗੁਰੂ ਦਾ ਨਾਮ ਸੀ ਮਛੰਦਰ ਨਾਥ ਗੋਰਖ ਨਾਥ ਨੇ ਇੰਨਾ ਗੁਰੂ ਮਸ਼ਹੂਰ ਨਹੀਂ ਹੋਇਆ ਜਿੰਨਾ ਪ੍ਰਚਾਰ ਗੋਰਖ ਨਾਥ ਨੇ ਕੀਤਾ ਮਛੰਦਰ ਨਾਥ ਤਰਿਆ ਜਾਲ ਵਿੱਚ ਫਸ ਗਿਆ ਸੀ ਉਸ ਤਰਿਆ ਜਾਲ ਵਿੱਚੋਂ ਕੱਢਣ ਵਾਲਾ ਵੀ ਆਪਣੇ ਗੁਰੂ ਨੂੰ ਮਛੰਦਰ ਨਾਥ ਜੀ ਨੂੰ ਕੱਢਣ ਵਾਲਾ ਗੋਰਖ ਨਾਥ ਹੈ ਪਿਆਰਿਓ ਸੱਚ ਇਹ ਕਿੱਥੇ ਕਾਬਲ ਦੀ ਧਰਤੀ ਤੋਂ ਲੈ ਕੇ ਨੇਪਾਲ ਤੱਕ ਉੱਤਰ ਭਾਰਤ ਵਿੱਚ ਇਸ ਜੋਗੀ ਨੇ ਇਸ ਨਾਥ ਨੇ ਬੜਾ ਪ੍ਰਚਾਰ ਕੀਤਾ ਇੱਕ ਮੱਕੜ ਸਨ ਚੱਲ ਫਿਰ ਕੇ ਤੁਰਦੇ ਸਨ ਇਹਨਾਂ ਨੇ ਮੈਂ ਬੇਨਤੀ ਕਰਾਂਗਾ ਬੁੱਧਇਜ਼ਮ ਤੋਂ ਬਾਅਦ ਮੈਂ ਸਿਫਤ ਨਹੀਂ ਕਰ ਰਿਹਾ ਪਰ ਮੇਰੀ ਬੇਨਤੀ ਅੱਜ ਗੋਰਖ ਸ਼ਬਦ ਆਇਆ ਨਾ ਬੁੱਧ ਤੋਂ ਬਾਅਦ ਜੇ ਕਿਸੇ ਮਤ ਨੇ ਭਾਰਤ ਨੂੰ ਪ੍ਰਭਾਵਿਤ ਕੀਤਾ ਸੱਚ ਇਹ ਵੀ ਉਹ ਗੋਰਖ ਨਾਥ ਦੇ ਮਤ ਨੇ ਨਾਥ ਪਰੰਪਰਾ ਨੇ ਪ੍ਰਭਾਵਿਤ ਕੀਤਾ ਇਹਨਾਂ ਨੇ ਫਿਰ ਬਾਹਰ ਦੇ ਕੋਈ ਚਿੰਨ੍ਹ ਬਣਾਏ ਜਿਵੇਂ ਕੰਨਾਂ ਦੇ ਵਿੱਚ ਬਲੋਰ ਦੀਆਂ ਮੁੰਦਰਾਂ ਲੱਕੜ ਦੀਆਂ ਮੁੰਦਰਾਂ ਹੱਥ ਦੇ ਵਿੱਚ ਚਿੱਪੀ ਪਕੜਨੀ ਹੱਥ ਗਲੇ ਦੇ ਵਿੱਚ ਖੱਪਣੀ ਪਾ ਕੇ ਰੱਖਣੀ ਪਿੰਡੇ ਦੇ ਉੱਤੇ ਬਭੂਤ ਮਲਣੀ ਹੱਥ ਦੇ ਵਿੱਚ ਬੈਰਾਗਣ ਰੱਖਣੀ ਮੋਢੇ ਦੇ ਨਾਲ ਸਿੰਗੀ ਲਟਕਾ ਕੇ ਰੱਖਣੀ ਇਹ ਸਾਰੇ ਇਹਨਾਂ ਦੇ ਚਿੰਨ੍ਹ ਸਨ ਪਿਆਰਿਓ ਗੋਰਖ ਨਾਥ ਦਾ ਇੰਨਾ ਪ੍ਰਭਾਵ ਸੀ ਕਿ ਰਾਜਿਆਂ ਦੇ ਪੁੱਤਰ ਵੀ ਇਹਦੇ ਤੋਂ ਪ੍ਰਭਾਵਿਤ ਹੋ ਕੇ ਰਾਜ ਗੱਦੀਆਂ ਛੱਡ ਕੇ ਇਹ ਚਲੇ ਗਏ ਦਸਵੀਂ ਗਿਆਰਵੀਂ ਸਦੀ ਚ ਹੋਇਆ ਜੀ ਗੋਰਖ ਨਾਥ ਇੱਕ ਭਰਥਰੀ ਤੇ ਦੂਜਾ ਗੋਪੀ ਚੰਦ ਸੱਚ ਇਹ ਵੇ ਇਹਦੇ ਗੋਰਖ ਦੇ ਪ੍ਰਭਾਵ ਨੂੰ ਕਬੂਲਦਿਆਂ ਉਹਨਾਂ ਨੇ ਨਾਥ ਪਰੰਪਰਾ ਨੂੰ ਧਾਰਨ ਕਰ ਲਿਆ ਛੱਡ ਦਿੱਤਾ ਰਾਜਭਾਗ ਪਰ ਮੈਂ ਆਪ ਨੂੰ ਬੜਾ ਸੰਖੇਪ ਜਿਹਾ ਆਪਾਂ ਗੁਰਮਤ ਦੇ ਦਾਇਰੇ ਚ ਰਹਿਣਾ ਆਪਾਂ ਕੋਈ ਕੰਪੈਰੀਟਿਵ ਸਟੱਡੀ ਤਾਂ ਕਰ ਨਹੀਂ ਰਹੀ ਪਰ ਮੇਰੇ ਮਨ ਸੀ ਕਿ ਗੋਰਖ ਨਾਥ ਦਾ ਪ੍ਰਭਾਵ ਸੀ ਇਹਨੇ ਬਾਹਰ ਦੇ ਚਿੰਨ੍ਹ ਲੋਕਾਂ ਨੂੰ ਦਿੱਤੇ ਉਂਝ ਸਤਿਗੁਰਾਂ ਨਾਲ ਨਾਥਾਂ ਦੀ ਸਿੱਧਾਂ ਦੀ ਇਹਨਾਂ ਨੂੰ ਕੱਟ ਕੰਨ ਪਾਟੇ ਵੀ ਕਿਹਾ ਜਾਂਦਾ ਸੀ ਜੀ ਇਹਨਾਂ ਨਾਲ ਸਤਿਗੁਰਾਂ ਦੀ ਗੋਸ਼ਟ ਹੋਈ थोड़ा जा आओ असी बाणी चो देखांगे कि गुरु नानक साहब, मैं आप नूं आरंभ च कहा कि कोई भी बंदा ऐसा नहीं जिहड़ा गुरु नानक साहब सच्ची सरकार नूं मिलिया होवे ते उहने हजूर दे चरणां च शीश ना झुकाया होवे। महाराज नाथां नूं मिलदे गोरख मता, खास करके उत्तरांचल विच अजकल जी गोरख मता जिहड़ा नानक मता बनिया। फिर महाराज जी ने, भाई साहब ने लिखिया, सिद्ध आसन सब जगत दे गोरख, जिहड़ा गोरख दा मत सी, जिहड़ा सिद्धां दा मत सी, नानक आदि मते जे कोवा, उह सिद्ध आसन गोरख मता भी नानक मता बन गया। इत्थे मेरियां थोड़ियां जिहियां बेनतियां ने। पहली गल, भाई गुरदास साहब दी रचना विचों आपां लैंदे आ, नाथ मिलदे आ, समेर पर्वत ते मिलदे आ, गोरख मते मिलदे आ, तीर्थ इशनाना ते मिलदे आ, तीर्थ इशनान जदों लोक करदे ने उदों मिलदे आ तीर्थां ते। खास करके सब तो वड्डी गोष्ठी जिहड़ी है पंजाब दी धरती दे बटाले दे नेड़े अचल होई है, अचल बटाले। गुरु नानक साहब महाराज असल च उन्हां ने सब नूं समत दित्ती भजन बंदगी दी, पर दो मैं उदाहरण आप जनां च सांझियां करनियां ने। जदों बंदे, अज भी जी कोई संपर्दा होए, सिखां विच वी ला लो कोई संपर्दा ना, जिहड़ा बंदा चंगा कीर्तनिया, चंगा प्रचारक, मैं तजर्बा थोड़ा कर बैठा, हर बंदे दा जोर लगा हुंदा वी किते साडी संस्था नाल दा कनैक्शन जुड़ जाए। हां जी, इह साडा सुभाअ नहीं, इह आदि काल तो है। संस्थावां चाहुंदियां ने कि बंदा सिर्फ साडे नाल जुड़े, पर गुरु नानक साहब ने अज सब कुछ खंडन कर दिता, कहन लगे सिद्ध साधक पीर पुरश, मैं तां उहदी गल करना वा जिहदे कोल बैठिआं परमात्मा दी याद आवे, वाहिगुरू चेते आवे। हुण देखो सतगुरु जदों अरब विच गए आ, महाराज जी नूं बगदाद विच मिलदे ने पीर, मक्के मदीने दा जिक्र भाई गुरदास साहब जी ने कीता है जी, पर जदों उस हज विच काजी ते मुल्ला हजूर नूं मिलदे ने, प्यारियो बाबा जी परमेश्वर दी, परमात्मा दी, अल्लाह खुदा दी बात कर रहे हैं, पर उत्थे भी उन्हां दा जोर यही लगा है कि जेड़ा साडा माते ना इहदी प्रोड़ता बाबा जी कर दे। ये चार सत्रां वरियां पढ़िया जानियां ने पुरब वाले दिन, कि पुछन गल ईमान दी काजी मुल्ला इकट्ठे होई। अर्थ बड़े सौखे ने, ईमान दा अर्थ धर्म दी, काजी ते मुल्ला इकट्ठे होके मेरे सतगुरां नूं पुछदे पए ने धर्म दी गल। पुछन गल ईमान दी काजी मुल्ला इकट्ठे होई, वड्डा सांग वरताया, परमात्मा ने आश्चर्य तमाशा राज दिता है, लख ना सकै कुदरत कोई, उस पार ब्रह्म परमेश्वर दी इस शक्ति नूं कुदरत नूं कोई लख नहीं सकदा। दो तुका आपां पढ़ियां, पुछन गल ईमान दी काजी मुल्ला इकट्ठे होई, वड्डा सांग वरताया, लख ना सकै कुदरत कोई। अगे भाई साहब जी लिखदे आ, पुछन फोल किताब नूं हिंदू वड्डा के मुसलमान होई। इस गल नूं ध्यान नाल मेरी सुनियो, ओह तुहाडे सामने अल्लाह दा प्रतख रूप है, परमात्मा दा नूर भरपूर है जिहदे च ओह बैठे ने, ओहनूं भी इही सवाल करदे पए ने, सानूं दस दिओ तुहाडी पोथी विच हिंदू वड्डा के मुसलमान वड्डा। ਇਹ ਨਹੀਂ ਪੁੱਛਿਆ ਵੱਡੇ ਦੀਆਂ ਸਿਫਤਾਂ ਕਰੀਏ, ਇਹ ਨਹੀਂ ਪੁੱਛਿਆ ਉਸ ਵੱਡੇ ਦੀਆਂ ਬਾਤਾਂ ਸੁਣਾ। ਉੱਥੇ ਵੀ ਸੰਪਰਦਾ ਅੱਗੇ ਆ ਕੇ ਖਲੋ ਗਈ, ਸਾਨੂੰ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਬਾਬਾ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ, ਸਮੇਂ ਦਾ ਪ੍ਰਭਾਵ ਨਹੀਂ ਕੁਲਿਆ, ਕਿਉਂਕਿ ਉਹ ਸਮਾਂ ਸਾਰੇ ਖਾਜੀ ਨੇ, ਸਥਾਨ ਦਾ ਪ੍ਰਭਾਵ ਨਹੀਂ ਕਬੂਲਿਆ, ਇੱਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਉਲਾਮਾ ਹੋਏ ਉਹਨਾਂ ਦੇ ਆਲਮ ਸਨ, ਵੱਡੇ ਵੱਡੇ ਕਾਜ਼ੀ ਸਨ, ਉਹਨਾਂ ਦਾ ਪ੍ਰਭਾਵ ਵੀ ਨਹੀਂ ਕੁਲਿਆ। ਉਹਨਾਂ ਮਹਾਰਾਜ ਨੂੰ ਪੁੱਛਦੇ ਆ, ਕਿਹੜਾ ਵੱਡਾ ਤੁਹਾਡੇ ਮੁਤਾਬਕ? ਗੁਰੂ ਸਾਹਿਬ ਕਹਿੰਦੇ ਆ, ਚੇਤੇ ਰੱਖਿਓ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਵੱਡਾ ਉਹੀ ਹੈ ਜਿਹਦਾ ਈਮਾਨ ਵੱਡਾ ਹੈ, ਜਿਹਦਾ ਈਮਾਨ ਅੰਦਰੋਂ ਧਰਮ ਕਰਕੇ ਵੱਡਾ ਹੈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਵੇਖੋ ਕਿੱਡਾ, ਨਹੀਂ ਤੇ ਬਾਬਾ ਜੀ ਕਹਿ ਦਿੰਦੇ ਵੀ ਨਹੀਂ ਨਹੀਂ ਤੁਸੀਂ ਬੜੇ ਚੰਗੇ ਹੋ, ਮੈਂ ਤਾਂ ਇੱਥੇ ਹਾਂ ਤਾਂ ਕਹਿ ਰਿਹਾ। ਨਹੀਂ ਪਿਆਰੇ, ਉੱਥੇ ਉਹਨਾਂ ਵਿੱਚ ਖਲੋ ਕੇ ਕਿਹਾ, ਹਿੰਦੂ ਉਹ ਚੰਗਾ ਜਿਹਦੇ ਅਮਲ ਚੰਗੇ, ਮੁਸਲਮਾਨ ਉਹ ਚੰਗਾ ਜਿਹਦੇ ਅਮਲ ਚੰਗੇ। ਭਾਈ ਨੰਦ ਲਾਲ ਸਾਹਿਬ ਦਾ ਇੱਕ ਸ਼ੇਰ ਹੈ, ਚਲੋ ਮੈਂ ਉਹਦੇ ਅਰਥ ਸਿਰਫ ਕਰ ਦੇਣਾ। ਲੋਕੀ ਇੱਟਾਂ ਲੜਦੇ ਨਾ, ਮਸੀਤ ਲਈ ਕੋਈ ਲੜ ਰਿਹਾ, ਕੋਈ ਮੰਦਰ ਲਈ ਲੜ ਰਿਹਾ, ਕਿੰਨੇ ਬੰਦਿਆਂ ਦੇ ਖੂਨ ਵਗ ਜਾਂਦੇ ਆ, ਨਦੀਆਂ ਵਗ ਜਾਂਦੇ ਆ। ਭਾਈ ਨੰਦ ਲਾਲ ਸਾਹਿਬ ਕਹਿੰਦੇ ਤੇਰੇ ਨਾਲੋਂ ਤਾਂ ਇਹ ਮੰਦਰ ਤੇ ਮਸੀਤ ਨੂੰ ਲੱਗੇ ਹੋਏ ਪੱਥਰਾਂ ਨੂੰ ਪੁੱਛ ਲਾ, ਓਏ ਤੂੰ ਇਨਸਾਨ ਹੈ, ਤੇਰੇ ਚ ਚੇਤਨਾ ਹੈ ਸੱਚੀ। ਧਰਮ ਸਥਾਨ ਕੋਈ ਵੀ ਹੋਵੇ, ਮੈਂ ਇਕੱਲਾ ਮੰਦਰ ਮਸਜਿਦ ਨਹੀਂ ਕਹਿ ਰਿਹਾ, ਚਰਚ ਹੋਵੇ, ਗੁਰਦੁਆਰਾ ਹੋਵੇ, ਜਿਹਦੀ ਖਾਤਰ ਆਪਾਂ ਮਾਨਵਤਾ ਦਾ ਘਾਤ ਪੈ ਕਰਨੇ ਆ, ਇਹਨਾਂ ਦੋਨਾਂ ਮੰਦਰ ਮਸੀਤ ਤੇ ਗੁਰਦੁਆਰਾ ਚਰਚ ਦੇ ਪੱਥਰਾਂ ਨੂੰ ਰਗੜ ਕੇ ਦੇਖ ਓਏ, ਪੱਥਰ ਤੂੰ ਕਹਿੰਦਾ ਵੀ ਨਰਜਿੰਦ ਨੇ, ਇਹਨਾਂ ਪੱਥਰਾਂ ਨੂੰ ਰਗੜੇਗਾ, ਤੂੰ ਮਸੀਤ ਦਾ ਪੱਥਰ ਲੈ ਲੈ, ਤੂੰ ਮੰਦਰ ਦਾ ਪੱਥਰ ਲੈ ਲੈ, ਗੁਰਦੁਆਰੇ ਦਾ ਪੱਥਰ ਲੈ ਲੈ, ਤੂੰ ਚਰਚ ਦਾ ਪੱਥਰ ਲੈ ਲੈ, ਜਦੋਂ ਰਗੜੇਗਾ ਨਾ, ਇਹਨਾਂ ਵਿੱਚੋਂ ਅੱਗ ਇੱਕੋ ਜਿਹਾ ਰੰਗ ਦੀ ਨਿਕਲਣੀ ਹੈ। ਫਿਰ ਅਰੇ ਸੁਣਿਓ, ਜਿਹੜੇ ਪੱਥਰ ਤੂੰ ਲਾਏ ਨੇ ਇਹਨਾਂ ਵਿੱਚ ਅੱਗ ਤਾਂ ਇੱਕੋ ਜਿਹੀ, ਤੂੰ ਵਿਤਕਰਾ ਖੜਾ ਕਰੀ ਬੈਠਾ। ਮੇਰੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਉਹਨਾਂ ਨੇ ਪੁੱਛਿਆ ਜੀ ਅੱਜ ਇਹ ਜ਼ੋਰ ਲੱਗਾ, ਸਾਡਾ ਧਰਮ ਵੱਡਾ, ਸਾਡਾ ਧਰਮ ਵੱਡਾ। ਪਿਆਰਿਓ ਯਾਦ ਰੱਖੋ, ਇਸ ਧਰਮ ਦੀ ਇਗੋ ਨਾਲ ਵੀ ਕਿਤੇ ਅਸੀਂ ਰੱਬ ਤੋਂ ਦੂਰ ਨਾ ਚਲੇ ਜਾਈਏ। ਧਰਮ ਸਭ ਦਾ ਚੰਗਾ ਹੈ ਜੀ, ਧਰਮ ਵੈਸੇ ਧਰਮ ਤਾਂ ਹੈ ਹੀ ਦੁਨੀਆਂ ਚ, ਇੱਕ ਦੂਜਾ ਧਰਮ ਕਿੱਥੇ, ਬਾਕੀ ਦੇ ਸੰਪਰਦਾਵਾਂ ਨੇ, ਇਹ ਕੌੜਾ ਸੱਚ ਹੈ। ਧਰਮ ਸਿਰਫ ਦੁਨੀਆਂ ਚ ਇੱਕ ਹੈ। ਬਾਬਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਕਿਹਾ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ, ਇੱਕ ਨਾਮ ਧਰਮ, ਜਿਹਨੂੰ ਸਤਿਗੁਰਾਂ ਨੇ ਸੁਖਮਨੀ ਸਾਹਿਬ ਚ ਬਖਸ਼ਿਸ਼ ਕੀਤੀ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਮੈਂ ਅਰਜ਼ ਕਰਾਂਗਾ, ਉਹ ਵੀ ਪੁੱਛ ਰਿਹਾ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਜੀ ਕਹਿੰਦੇ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਵਾਧੂ ਦੋਨੋਂ ਰੋਈ। ਹੁਣ ਦੂਜਾ ਪੱਖ ਲਓ, ਜਦੋਂ ਮਹਾਰਾਜ ਸੁਮੇਰ ਪਰਬਤ ਤੇ ਮਿਲੇ ਆ ਨਾ ਸਿੱਧਾਂ ਨੂੰ, ਉਹਨਾਂ ਨੇ ਵੇਖਿਆ ਵੀ ਕਮਾਲ, ਉਮਰ ਸਾਡੇ ਤੋਂ ਥੋੜੀ, ਤੇ ਮਹਾਰਾਜ ਲਈ ਇੱਕ ਸ਼ਬਦ ਵਰਤਨ ਬਾਲਾ, ਬਾਲਾ ਦਰਥੇ ਬਾਲਕਾ, ਕਿਉਂਕਿ ਇਹ ਵੀ ਇੱਕ ਬੁਢੇਪੇ ਦੀ, ਗੁਰਮੁਖੋ ਯਾਦ ਰੱਖਿਓ, ਛੋਟੀ ਉਮਰ ਦੇ ਨੂੰ ਗਿਆਨ ਹੋਵੇ ਤੇ ਚਿੱਟੀ ਦਾੜੀ ਬਰਦਾਸ਼ਤ ਨਹੀਂ ਕਰਦੀ ਛੇਤੀ, ਅੱਗ ਚਿੱਟੇ ਕੇਸ ਬਰਦਾਸ਼ਤ ਨਹੀਂ ਕਰਦੇ। ਕੱਲ ਦਾ ਜੰਮਿਆ ਮੁੰਡਾ ਹੋਏ, ਇਹ ਕੱਲ ਦਾ ਨਿਆਣਾ ਹੋਏ, ਸਾਡੇ ਹੱਥਾਂ ਜੰਮਿਆ ਹੋਏ। ਮੈਂ ਇੱਕ ਤੁਹਾਨੂੰ ਬੇਨਤੀ ਕਰਾਂਗਾ, ਗਿਆਨ ਦਾ ਸੰਬੰਧ ਉਮਰਾਂ ਨਾਲ ਨਹੀਂ ਹੁੰਦਾ, ਗਿਆਨ ਦਾ ਸੰਬੰਧ ਤੇ ਅੰਦਰ ਜਾਗੀ ਹੋਈ ਸੁਰਤ ਨਾਲ ਹੁੰਦਾ, ਉਹਦਾ ਸੰਬੰਧ ਅੰਦਰ ਦੀ ਸੁਰਤ ਨਾਲ। ਸੁਣਿਓ ਮੇਰੀ ਬੇਨਤੀ, ਹੁਣ ਜਦੋਂ ਸਤਿਗੁਰਾਂ ਨਾਲ ਉਹਨਾਂ ਨੇ ਚਰਚਾ ਕੀਤੀ, ਗੋਸ਼ਟੀ ਕੀਤੀ, ਉਹਨਾਂ ਦੇਖਿਆ ਵੀ ਇੰਨੀ ਹਾਜ਼ਰ ਜਵਾਬੀ, ਜਿਹੜਾ ਸਵਾਲ ਕਰਦੇ ਨੇ ਮਹਾਰਾਜ ਨਾਲ ਹੀ ਉੱਤਰ। ਚਲੋ ਆਪਾਂ ਸਿੱਧ ਗੋਸ਼ਟ ਦੀ ਜਿਹੜੀ ਬਾਣੀ ਹੈ, ਇਹ ਬੜੇ ਦਾਰਸ਼ਨਿਕ ਸਵਾਲ ਨੇ ਜੀ, ਉਹਦੇ ਵਿੱਚ ਫਿਲੋਸਫੀਕਲੀ ਸਵਾਲ ਨੇ ਸਿੱਧ ਗੋਸ਼ਟ ਦੀ ਬਾਣੀ 'ਚ। ਉਹਦੀ ਕਥਾ ਠੀਕ ਹੈ, ਅਸੀਂ ਅੱਖਰੀ ਅਰਥ ਆਪਾਂ ਕਰਨੇ ਹਾਂ। ਉਸ ਸਿੱਧ ਗੋਸ਼ਟ ਨੂੰ ਸਮਝਣ ਲਈ ਨਾਥ ਪਰੰਪਰਾ, ਸਿੱਧ ਪਰੰਪਰਾ, ਯੋਗ ਮਤ, ਤੇ ਮੈਂ ਬੇਨਤੀ ਕਰਾਂਗਾ ਇੱਥੋਂ ਤੱਕ ਕਿ ਬੁੱਧ ਇਜ਼ਮ ਦੀਆਂ ਜੜ੍ਹਾਂ ਤੱਕ ਜਾਣਾ ਪੈਂਦਾ, ਵੀ ਤਾਂ ਸਿੱਧ ਗੋਸ਼ਟ ਦੀ ਬਾਣੀ ਦੇ ਅਰਥ ਨੇ। ਕੋਈ ਛੋਟਾ ਗਿਆਨ ਹੈ ਸਿੱਧ ਗੋਸ਼ਟ? ਉੱਥੇ ਹਜ਼ੂਰ ਨੂੰ ਜਿਹੜੇ ਪ੍ਰਸ਼ਨ ਕਰਦੇ ਨੇ, ਚਲੋ ਉਹਨਾਂ ਨੇ ਕੁਝ ਪ੍ਰਸ਼ਨ ਕੀਤੇ, ਮੈਂ ਤਿੰਨ ਚਾਰ ਆਪਣਾ ਸਾਂਝੇ ਕਰਨਾ। ਮਹਾਰਾਜ ਜੀ ਨੂੰ ਪੁੱਛਦੇ ਆ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਉਂਕਿ ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ ਛੱਡੋ, ਤੁਸੀਂ ਘਰ ਬਾਰ ਛੱਡ ਕੇ ਤੁਰੇ ਹੋ, ਠੀਕ ਹੈ ਤੁਹਾਡੀ ਜਗਿਆਸਾ ਹੈ ਸੱਚ ਨੂੰ ਪਾਉਣ ਦੀ, ਪਰ ਤੁਸੀਂ ਤਾਂ ਰਾਹ 'ਚ ਹੀ ਅਟਕ ਗਏ ਹੋ, ਚਾਲੇ ਤੇ ਹਰ ਮਿਲਣ ਕੋ ਬੀਚਾ ਅਟਕਿਓ ਚੀਤ। ਉੱਥੇ ਉਹ ਪ੍ਰਸ਼ਨ ਬਾਬਾ ਜੀ ਨੂੰ ਉਲਟਾ ਕਰਦੇ ਨੇ ਵੀ ਅਸੀਂ ਤਾਂ ਆਪਣੇ ਪੁੱਤਰ ਧੀਆਂ ਰਾਜ ਭਾਗ ਛੱਡ ਕੇ ਤੁਸੀਂ ਕਿਉਂ ਆਏ? ਵੇਖੋ ਤਾਂ ਸਵਾਲ, ਤੁਸੀਂ ਕਿਉਂ ਘਰ ਛੱਡਿਆ? ਤੁਸੀਂ ਸਾਡੇ ਭੇਖ ਬਾਰੇ ਕਹਿ ਰਹੇ ਹੋ ਵੀ ਆਹ ਭੇਖ ਬਾੜਾ ਪਾਇਆ, ਜੇ ਤੁਸੀਂ ਪਾਇਆ ਉਹ ਵੀ ਸਾਡੇ ਵਰਗਾ, ਕਿਉਂਕਿ ਮਹਾਰਾਜ ਜੋ ਸਿੱਧਾਂ ਨੂੰ ਮਿਲੇ ਭੇਖ ਉਹਨਾਂ ਵਰਗਾ ਪਾ ਲਿਆ, ਤੁਸੀਂ ਕਿਉਂ ਪਾਇਆ? ਤੀਜਾ ਸਵਾਲ ਕਿ ਸਾਨੂੰ ਇਹ ਦੱਸੋ ਕਿ ਤੁਹਾਡੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ, ਤੁਹਾਡਾ ਗੋਲ ਕੀ, ਮੰਜ਼ਿਲ ਕੀ, ਮਕਸਦ ਕੀ, ਮਨੋਰਥ ਕੀ? ਤੇ ਚੌਥਾ ਸਵਾਲ ਕੀਤਾ, ਅਸੀਂ ਤਾਂ ਆਪਣੇ ਚਾਟੜਿਆਂ ਨੂੰ ਯੋਗ ਮਤ ਦੀ ਸਿੱਖਿਆ ਦੀਖਿਆ ਦੇ ਕੇ ਇਹਨਾਂ ਨੂੰ ਅੰਤਰ ਸਮਾਧੀ ਨਾਲ ਜੋੜ ਰਹੇ ਹਾਂ, ਅਨਦ ਨਾਦ ਨਾਲ ਜੋੜ ਰਹੇ ਹਾਂ, ਤੇ ਜਿਹੜੇ ਤੁਹਾਡੇ ਪਿੱਛੇ ਤੁਰਨਗੇ ਤੁਸੀਂ ਉਹਨਾਂ ਨੂੰ ਕਿਵੇਂ ਪਾਰ ਕਰੋਗੇ? ਇਹ ਚਾਰ ਸਵਾਲ ਸਨ, ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਇਹ ਸਿੱਧਾਂ ਦੇ ਸਵਾਲ ਨੇ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਅੱਗੇ ਹੁਣ ਸਤਿਗੁਰੂ ਬਚਨ ਕਰ ਰਿਹਾ, ਗੁਰਮੁਖ ਖੋਜਤ ਭੈ ਉਦਾਸੀ, ਕਹਿੰਦੇ ਭਾਈ ਪੁਰਖੋ, ਸੱਜਣੋ ਸਿੱਧੋ, ਅਸੀਂ ਤਾਂ ਪਰਮਾਤਮਾ ਦੀ ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਲੱਭਣ ਤੁਰੇ ਹਾਂ, ਜਿੱਥੇ ਜਿੱਥੇ ਬੈਠੇ ਨੇ ਇਬਾਦਤ ਕਰਨ ਵਾਲੇ ਉਹਨਾਂ ਨੂੰ ਮਿਲ ਤੁਰੇ। ਗੁਰਮੁਖ ਖੋਜਤ ਭੈ ਉਦਾਸੀ, ਤੇ ਤੁਸੀਂ ਕੱਪੜੇ ਨਾਲ ਜ਼ਿਆਦਾ ਜੁੜੇ ਹੋ। ਦਰਸ਼ਨ ਕਹਿਤਾ ਭੇਖ ਨਿਵਾਸੀ, ਤੁਹਾਡੇ ਦੀਦਾਰ ਲਈ ਆਪਾਇਆ ਹੈ। ਸੱਚ ਵੱਖਰ ਕੇ ਖਾਵਣ ਜਾ ਰਹੇ, ਅਸੀਂ ਸੱਚ ਦਾ ਵਪਾਰ ਕਰਨ ਵਾਸਤੇ ਆਏ ਹਾਂ। ਨਾਨਕ ਗੁਰਮੁਖ ਉਸ ਤਰਸ ਪਾਰੇ ਸਿੱਧੋ, ਜਿਹੜਾ ਬੰਦਾ ਸਾਡੀ ਸੰਗਤ ਚ ਆਏਗਾ, ਅਸੀਂ ਤਾਂ ਇੱਕੋ ਗੱਲ ਕਹਿੰਦੇ ਹਾਂ ਕਿ ਸ਼ਬਦ ਗੁਰੂ ਹੈ। ਜਿਹੜਾ ਗੁਰੂ ਦੇ ਸ਼ਬਦ ਨੂੰ ਜ਼ਿੰਦਗੀ ਚ ਅਪਣਾ ਲਏਗਾ, ਉਹਦਾ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਏਗਾ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਸਿੱਧ ਜਦੋਂ ਨਿਰ ਉੱਤਰ ਹੁੰਦੇ ਆ। ਮੈਂ ਥੋੜਾ ਜਿਹਾ ਅੱਜ ਵਿਸ਼ਾ ਤਾਂ ਲੈ ਲਿਆ ਜੀ, ਇਹ ਸ਼ਬਦਾਂ ਦੀ ਵਿਆਖਿਆ ਪਹਿਲੇ ਦਿਨ ਆਇਆ ਜੀ, ਇਸ ਵਾਰੀ ਯੋਗ ਮਤ ਨਾਲ ਸੰਬੰਧਿਤ। ਉੱਥੇ ਫਿਰ ਉਹਨਾਂ ਦੇ ਮਨ ਚ ਆਇਆ, ਇੰਨੇ ਹਾਜ਼ਰ ਜਵਾਬ, ਇੰਨੇ ਸਟੀਕ ਉੱਤਰ ਦਿੰਦੇ ਪਏ ਆ, ਤੇ ਇੱਕ ਜੋਗੀ ਦੂਜੇ ਦੇ ਕੰਨ ਨਾਲ ਕੰਨ ਮੂੰਹ ਨਾਲ ਕੰਨ ਲਾ ਕੇ ਕਹਿੰਦਾ, ਇੱਕ ਕੰਮ ਕਰੋ, ਏ ਆਪਾਂ ਇਹਨੂੰ ਜਿੱਤ ਨਹੀਂ ਸਕਦੇ, ਇਹਦੇ ਅੰਦਰ ਜਿਹੜਾ ਗਿਆਨ ਹੈ ਉਹਦਾ ਪਾਰਾਵਾਰ ਨਹੀਂ, ਜਵਾਨ ਹੈ, ਇਹ ਕੰਮ ਕਰੋ। ਕਹਿੰਦੇ ਦੱਸੋ, ਇਹਨੂੰ ਆਪਣੇ ਮਤ ਚ ਰਲਾ ਲਓ। ਆ ਹੀ ਰੌਲਾ ਹੈ ਨਾ ਜੀ, ਤੁਸੀਂ ਰਾਜਨੀਤਿਕ ਪੱਧਰ ਲੈ ਲਓ, ਤੁਸੀਂ ਧਾਰਮਿਕ ਪੱਧਰ ਲੈ ਲਓ, ਜਿੱਦੇ ਕਿਤੇ ਮਾੜੀ ਜੀ ਸੱਤ ਜੀ ਚਿੰਨਗ ਨਿਕਲਦੀ ਹੈ, ਉਹ ਕਹਿੰਦੇ ਇੱਕ ਕੰਮ ਕਰੋ, ਫਟਾਫਟ ਆਪਣੇ ਚ ਰਲਾ ਲਓ, ਇਹਨੂੰ ਕੈਸ਼ ਕਰਾਂਗੇ। ਇਸ ਤਰ੍ਹਾਂ ਹੀ ਹੈ ਨਾ ਜੀ, ਤੇ ਜਿੱਦਣ ਉਹ ਕੈਸ਼ ਹੋ ਜਾਂਦਾ, ਉਦੋਂ ਵਿਚਾਰੇ ਨੂੰ ਇਸ ਤਰ੍ਹਾਂ ਸਰਦੇ ਆ ਜਿਵੇਂ ਸੱਪ ਚੂਪ ਕੇ ਕਿਸੇ ਨੇ ਛਿੱਲੜ ਕੂੜੇ ਉੱਤੇ ਸੱਟੀ ਹੁੰਦੀ, ਪਰਤ ਕੇ ਬਾਤ ਵੀ ਕੋਈ ਨਹੀਂ ਪੁੱਛਦਾ ਜੀ। ਉਹ ਇਹ ਮਤਲਬ, ਇਹਦਾ ਮਤਲਬ ਬੰਦੇ ਦੀ ਕਿੰਨੀ ਪੁਰਾਣੀ ਬਿਰਤੀ। ਕਹਿੰਦੇ ਇੱਕ ਕੰਮ ਕਰੋ, ਇਹ ਆਪਣੇ ਰਲ ਸਕਦਾ। ਇੱਕ ਨੇ ਕਿਹਾ ਵੀ ਉਹ ਗੱਲ ਬੜੀ ਚੰਗੀ ਜੀ, ਜੇ ਇਹ ਰਲ ਗਿਆ ਨਾ, ਸਤਿਗੁਰੂ ਜੀ ਲਈ ਕਹਿ ਰਹੇ ਨੇ, ਜੇ ਇਹ ਰਲ ਗਏ ਤੇ ਆਪਣੇ ਪੰਥ ਦਾ ਡੰਕਾ ਪੂਰੇ ਸੰਸਾਰ ਤੇ ਵੱਜੇਗਾ। ਸਾਡੀ ਜੈ ਜੈਕਾਰ। ਹੁਣ ਰਲੇ ਕਿਵੇਂ? ਗੋਸ਼ਟੀ ਤਾਂ ਕਰ ਲਈ, ਗੋਸ਼ਟੀ ਨਾਲ ਤੇ ਜਿੱਤੇ ਨਹੀਂ। ਉਹਨਾਂ ਨੇ ਫਿਰ ਇੱਕ ਤਰੀਕਾ ਲੱਭਿਆ, ਕਹਿਣ ਲੱਗੇ ਕਰਾਮਾਤ ਦਿਖਾਓ, ਸ਼ਾਇਦ ਪ੍ਰਭਾਵਿਤ ਹੋ ਜਾਣ। ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਜੀ, ਅੱਜ ਵੀ ਸਮਾਜ ਵਿੱਚ ਆ ਬਹੁਤ ਸਾਰੇ ਮਾਤੇ ਨੇ ਜਿਹੜੇ ਬਾਹਰ ਦੇ ਬਾਜ਼ੀਗਰੀ ਕਰਦੇ ਪਏ ਆ, ਰੂਹਾਨੀਅਤ ਦੀ ਸਮਝ ਕੋਈ ਨਹੀਂ, ਤੇ ਗਾਹਕ ਵੀ ਰੂਹਾਨੀਅਤ ਦੇ ਚੇਤੇ ਰੱਖੋ ਘੱਟ ਹੁੰਦੇ ਨੇ। ਸਾਰੀ ਦੁਨੀਆ ਭੀੜਾਂ ਕਦੀ ਰੂਹਾਨੀਅਤ ਦੀ ਗਾਹਕ ਨਹੀਂ ਹੁੰਦੀਆਂ, ਸ਼ਾਦੀਆਂ ਮੰਗਾਂ ਹੀ ਹੁੰਦੀਆਂ ਨੇ ਜੀ। ਪਰਮਾਤਮਾ ਤੋਂ, ਪਰਮਾਤਮਾ ਨੂੰ ਕੋਈ ਨਹੀਂ ਮੰਗਣ ਜਾਂਦਾ ਸੱਚ, ਜੇ ਕਰੋੜਾਂ ਵਿੱਚੋਂ ਇੱਕ ਅੱਧਾ ਪਰਮਾਤਮਾ ਤੋਂ ਪਰਮਾਤਮਾ ਦਾ ਪਰਛਾਵਾਂ ਮੰਗਣ ਜਾਂਦੇ ਆ, ਜਿਹੜੀ ਮਾਇਆ ਹੈ। ਉਹਨਾਂ ਕਿਹਾ ਕੰਮ ਕਰੋ, ਖੱਪਰ ਦਿੱਤਾ ਜੀ। ਕਹਿਣ ਲੱਗੇ ਸਾਹਮਣੇ ਬਾਬਾ ਜੀ ਨੂੰ, ਕਹਿੰਦੇ ਬਾਲਕੇ ਸਾਹਮਣੇ ਪਾਣੀ ਹੈ ਨਿਰਮਲ ਪਹਾੜ ਦੇ ਉੱਤੇ, ਆਪਾਂ ਜੇ ਫਟਾਫਟ ਲੈ ਜਾਓ ਖੱਪਰ ਪਾਣੀ ਦਾ ਭਰ ਕੇ ਲਓ। ਜਦੋਂ ਬਾਬਾ ਜੀ ਗਏ ਜੀ, ਮੇਰੇ ਸੱਚੇ ਸਤਿਗੁਰੂ ਗਏ, ਉਹਨਾਂ ਪਾਣੀ ਦੀ ਥਾਂ ਤੇ ਹੀਰੇ ਬਣਾ ਦਿੱਤੇ, ਮੋਤੀ ਚਮਕਣ ਹੀਰੇ ਰਤਨ। ਸਤਿਗੁਰੂ ਵੇਖ ਕੇ ਮੁਸਕਰਾ ਕੇ ਖਾਲੀ ਖੱਪਰ ਲੈ ਕੇ ਵਾਪਸ ਆ ਗਏ। ਉਹਨਾਂ ਕਿਹਾ ਜੀ ਪਾਣੀ ਨਹੀਂ ਲਿਆਏ? ਕਹਿਣ ਲੱਗੇ ਜੀ ਪਾਣੀ ਤਾਂ ਹੈ ਨਹੀਂ। ਕਹਿੰਦੇ ਹੋਰ ਕੀ ਸੀ? ਮਹਾਰਾਜ ਹੱਸ ਕੇ ਕਹਿੰਦੇ ਜੋ ਕੁਝ ਤੁਸੀਂ ਦਿਖਾਉਣਾ ਚਾਹੁੰਦੇ ਹੋ, ਮੇਰਾ ਉਹਦੇ ਨਾਲ ਸੰਬੰਧ ਨਹੀਂ। ਤੁਸੀਂ ਪਾਣੀ ਕਿਹਾ, ਮੈਂ ਪਾਣੀ ਲੈਣ ਗਿਆ, ਮੈਂ ਚਮਕ ਤੋਂ ਕੀ ਲੈਣਾ, ਮੈਂ ਹੀਰਿਆਂ ਪੱਥਰਾਂ ਤੋਂ ਕੀ ਲੈਣਾ। ਉੱਥੇ ਭਾਈ ਗੁਰਦਾਸ ਸਾਹਿਬ ਫਿਰ ਲਿਖ ਦਿਆ, ਦੁਨੀਆਂ ਦੇ ਲੋਕੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਜਾਓ, ਤੁਹਾਡੇ ਬਾਬੇ ਦੀ ਝਾਲ ਨਾ ਹਾਜੀ ਝੱਲ ਸਕਦਾ ਤੇ ਨਾ ਕੋਈ ਜੋਗੀ ਝੱਲ ਸਕਦਾ, ਨਾ ਕੋਈ ਸਿੱਧ ਝੱਲ ਸਕਦਾ। ਉੱਥੇ ਉਹਨਾਂ ਨੇ ਜਿਹੜੇ ਸ਼ਬਦ ਲਿਖੇ ਹਾ, ਇਹ ਪੌੜੀ ਹੈ ਸਿੱਧੀ ਮਨੇ ਵਿਚਾਰਿਆ ਦਰਸ਼ਨ ਕਿਵੇਂ ਇਹ ਲੇਵੈ ਬਾਲਾ। ਪੰਜਾਬੀ ਦੀਆਂ ਸਤਰਾਂ ਨੇ ਜੀ ਸੌਖੀਆਂ, ਦਰਸ਼ਨ ਦਰ ਤੇ ਸਾਡੀ ਫਿਲੋਸਫੀ, ਸਾਡੇ ਮਤ ਨੂੰ ਕਿਵੇਂ ਧਾਰਨ ਕਰੇ। ਸਿੱਧੀ ਮਨੇ ਵਿਚਾਰਿਆ ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਸਾਡੇ ਪੰਥ ਦੀ ਜੈ ਜੈਕਾਰ ਹੋਵੇ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉਠਚਾਲਾ। ਅਰਥ ਸੌਖੇ ਨੇ ਜੀ, ਖੱਪਰ ਦਿੱਤਾ ਚਿੱਪੀ ਦਿੱਤੀ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ, ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਿਵੇ ਹਰ ਲਾਲਾ। ਅੱਗੇ ਸੁਣੋ ਭਾਈ ਸਾਹਿਬ ਜੀ ਕੀ ਲਿਖ ਰਹੇ, ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਿਵੇ ਹਰ ਲਾਲਾ, ਅਗੰਮ ਅਗਾਧ ਸਤਿਗੁਰੂ। ਸਤਿਗੁਰੂ ਉਹ ਪੁਰਖ ਨੇ ਜਿਹਦੀ ਝਾਲ ਕੋਈ ਨਹੀਂ ਝਾਲ ਸਕਦਾ। ਫਿਰ ਆਇਆ ਗੁਰਨਾਥ ਜੀ, ਫਿਰ ਆਇਆ ਗੁਰਨਾਥ ਜੀ, ਪਾਣੀ ਠੋੜ ਨਹੀਂ ਉਸ ਤਾਲਾ, ਉੱਥੇ ਪਾਣੀ ਹੈ ਨਹੀਂ। ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਕਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਝਾਲ ਝੱਲ ਲਏਗਾ ਜੀ ਕੋਈ। ਆਪਾਂ ਕਿੱਧਰ ਤੁਰੇ ਫਿਰਨੇ ਆ, ਏਡੇ ਵੱਡੇ ਸਤਿਗੁਰੂ ਨੂੰ ਛੱਡ ਕੇ ਲੋਕਾਂ ਦੇ ਬੂਮੇ ਅੱਗੇ ਝੁਕਨੇ ਪਏ। ਯਾਦ ਰੱਖਿਓ ਇੱਜ਼ਤ ਨਹੀਂ ਮਿਲਣੀ। ਮਹਾਰਾਜ ਸੱਚੇ ਪਾਤਸ਼ਾਹ ਬਾਰੇ ਭਾਈ ਸਾਹਿਬ ਕਹਿੰਦੇ, ਸਤਿਗੁਰੂ ਜੀ ਅਗੰਮ ਅਗਾਂਤ ਪੁਰਖ ਨੂੰ ਉਹਨਾਂ ਝਾਲ ਕੋਈ ਨਹੀਂ ਝੱਲ ਸਕਦਾ। ਫਿਰ ਆਇਆ ਗੁਰਨਾਥ ਜੀ, ਪਾਣੀ ਠੋੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਦਲੀ, ਕੀਤੋਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਸਿੱਧ ਮਤ ਨੂੰ ਜਿੱਤ ਲਿਆ। ਅਗਲੀ ਗੱਲ ਹੋਰ, ਖਾਸ ਕਰਕੇ ਜਿਹੜੀ ਅਚਲ ਵਾਪਰੀ, ਇੱਥੇ ਮਹਾਰਾਜ ਜੀ ਨੇ ਭਾਈ ਸਾਹਿਬ ਕਹਿੰਦੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਸਿੱਧ ਬਿਲਕੁਲ ਟਿਕ ਗਿਆ। ਮੈਂ ਪਿਛਲੇ ਦਿਨ ਵੀ ਪ੍ਰਮਾਣ ਦਿੱਤਾ ਸੀ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਜਿਣ ਮੇਲਾ ਸ਼ਿਵਰਾਤ ਦਾ, ਸ਼ਿਵਰਾਤਰੀ ਦਾ ਮੇਲਾ ਅਚਲ ਬੜਾ ਭਰਦਾ ਜੀ। ਬੜੇ ਬੜੇ ਪੁਰਾਣੇ ਸਮੇਂ ਰਿਸ਼ੀ, ਜੋਗੀ, ਮੁਨੀ, ਸਿੱਧ ਸਾਧਕ, ਕਰਾਮਾਤੀ, ਸਮਾਧੀਆਂ ਵਾਲੇ, ਹੱਠ ਯੋਗ ਵਾਲੇ, ਸਹਿਜ ਯੋਗ ਵਾਲੇ ਸਾਰੇ ਆਉਂਦੇ ਨੇ। ਭਾਈ ਸਾਹਿਬ ਕਹਿੰਦੇ ਆ ਵੇਖੋ ਅੱਜ ਸ਼ਿਵਰਾਤਰੀ ਦਾ ਮੇਲਾ ਮੇਰੇ ਬਾਬੇ ਨੇ ਜਿੱਤ ਲਿਆ ਹੈ। ਪਰ ਉਹ ਪ੍ਰੇਮ ਜਿੱਤਾ ਨੇ, ਜਿਣ ਮੇਲਾ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ। ਅੱਗੇ ਫਿਰ ਸ਼ਬਦ ਕਹਿੰਦੇ ਨੇ ਬੜੇ ਪਿਆਰੇ ਬਚਨ, ਕਹਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਮੈਂ ਆਪ ਨੂੰ ਸਿਰਫ ਅੱਜ ਇੰਨੀ ਕੁ ਬੇਨਤੀ ਕੀਤੀ ਹੈ, ਇਹ ਨਾਥ ਮਤ ਬਹੁਤ ਪ੍ਰਚਲਿਤ ਸੀ। ਗੋਰਖ ਮਹਾਰਾਜ ਇੱਥੇ ਕਿਸੇ ਜੋਗੀ ਨੂੰ ਉਪਦੇਸ਼ ਕਰ ਰਿਹਾ ਕਿ ਭਾਈ ਤੁਸੀਂ ਗੋਰਖ ਨੂੰ ਮੰਨਦੇ ਹੋ, ਸਾਡਾ ਤਾਂ ਗੋਰਖ ਕਰਤਾ ਪੁਰਖ ਵਾਹਿਗੁਰੂ ਹੈ। ਅਸੀਂ ਗੋਰਖ ਉਹਨੂੰ ਮੰਨਦੇ ਹਾਂ ਜਿਹਨੇ ਧਰਤੀ ਨੂੰ ਚੁੱਕਿਆ ਹੋਇਆ, ਅਸੀਂ ਗੋਰਖ ਉਹਨੂੰ ਮੰਨਦੇ ਹਾਂ ਜਿਹੜਾ ਇੱਕ ਖਿੰਨ ਦੇ ਵਿੱਚ ਸਾਰੀ ਸ੍ਰਿਸ਼ਟੀ ਸਿਰਜ ਦਿੰਦਾ ਹੈ। ਹੁਣ ਜਿਹੜੇ ਚਿੰਨ ਜੋਗੀਆਂ ਨੇ ਦਿੱਤੇ, ਹੁਣ ਉੱਤੇ ਮਹਾਰਾਜ ਨੇ ਸ਼ਬਦ ਸੁਰਤ ਸ਼ਬਦ ਸਿੰਘੀ ਦਾ ਜ਼ਿਕਰ ਕੀਤਾ ਹੈ, ਵੱਜਦੀ ਲੋਕ ਸੁਣਦੇ ਨੇ। ਗੁਰਮਤ ਨੇ ਹਰ ਪੰਥ ਦੇ, ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੈਂ ਭੁੱਲਾ ਨਾ, ਧਰਮ ਦੇ ਬਾਹਰ ਦੇ ਚਿੰਨ੍ਹਾਂ ਨੂੰ ਕੋਈ ਥਾਂ ਨਹੀਂ ਦਿੱਤੀ, ਬੜਾ ਸਖਤ ਸ਼ਬਦ ਹੈ, ਚਿੰਨ੍ਹਾਂ ਦੇ ਅਰਥ ਰੂਹਾਨੀ ਕਰ ਦਿੱਤੇ ਗਏ ਆ। ਬਾਹਰ ਦੇ ਚਿੰਨ੍ਹ, ਚਾਹੇ ਤੁਸੀਂ ਜਨੇਊ ਲੈ ਲਓ, ਚਾਹੇ ਤੁਸੀਂ ਮੁੰਦਰਾਂ ਲੈ ਲਓ, ਚਾਹੇ ਤੁਸੀਂ ਮਸੀਤ ਲੈ ਲਓ, ਚਾਹੇ ਤੁਸੀਂ ਸੁੰਨਤ ਲੈ ਲਓ, ਸੱਚ ਇਹ ਵੇ ਧਰਮ ਦੇ ਬਾਹਰ ਦੇ ਚਿੰਨ੍ਹ ਉਹਦੇ ਅੰਦਰ ਦੈਵੀ ਅਰਥ ਰੂਹਾਨੀ ਅਰਥ ਕਰ ਦਿੱਤੇ ਗਏ। ਆਪ ਜਪਜੀ ਸਾਹਿਬ ਚ ਇੱਕ ਪਾਠ ਰੋਜ਼ ਪੜ੍ਹਦੇ ਹੋ, ਖਾਸ ਕਰਕੇ ਚਾਰ ਪੌੜੀਆਂ, ਜੋਗੀ ਮੁੰਦਰਾ ਪਾਉਂਦੇ ਨੇ। ਉਂਝ ਵੈਸੇ ਜਦੋਂ ਗੋਰਖਨਾਥ ਨੇ ਗੱਲ ਸ਼ੁਰੂ ਕੀਤੀ, ਇਹਦੇ ਕੋਈ ਡੂੰਘੇ ਅਰਥ ਸਨ। ਧਰਮ ਦੇ ਜਿਹੜੇ ਚਿੰਨ੍ਹ ਹੁੰਦੇ ਆ, ਮੈਂ ਖੰਡਨ ਨਹੀਂ ਕਰ ਰਿਹਾ, ਪਰ ਜਦੋਂ ਚਿੰਨ੍ਹਾਂ ਦੇ ਰੂਹਾਨੀ ਅਰਥ ਗਵਾਚ ਜਾਣ, ਉਦੋਂ ਸਿਰਫ ਲੋਕ ਚਿੰਨ੍ਹ ਹੀ ਢੋਈ ਜਾਂਦੇ ਆ, ਅੰਦਰ ਦੇ ਅਰਥ ਰਹਿੰਦੇ ਨੇ। ਉਹਨੇ ਖਫਣੀ ਪਵਾਈ, ਪਰ ਮੈਂ ਫਿਰ ਬੇਨਤੀ ਕਰਾਂ, ਆਪਣੇ ਅਰਥ ਨੇ ਕੀਤੇ ਖਫਣੀ। ਇਹਦਾ ਮਤਲਬ ਇਹ ਸੀ ਕਿ ਬੰਦਿਆ ਜੋਗੀ, ਤੂੰ ਚੇਤੇ ਰੱਖੀ, ਖਫਣੀ ਤੇਰੇ ਤਨ ਤੇ ਤਾਂ ਪਵਾਈਏ ਤੈਨੂੰ ਮੌਤ ਚੇਤੇ ਰਹੇ। ਉਹਨੇ ਭਭੂਤ ਲਵਾਈ, ਮੇਰੀ ਫਿਰ ਬੇਨਤੀ, ਮੈਂ ਗੁਰਮਤ ਦੇ ਅਰਥ ਨਹੀਂ ਕਰ ਰਿਹਾ ਵੀ ਸਿੱਖਾਂ ਨੇ ਵਿਭੂਤੀ ਲਾਣੀ ਹੈ। ਉਹਨੇ ਪਿੰਡੇ ਤੇ ਸਵਾਹ ਲਵਾ ਦਿੱਤੀ, ਚਮੜੀ ਤੇ ਸਵਾਹ ਮਲਦੇ ਨੇ। ਇਹਦਾ ਮਤਲਬ ਇਹ ਸੀ ਜਿਹੜਾ ਚੰਮ ਦਾ ਹੰਕਾਰ ਤੈਨੂੰ ਲੱਗਾ ਮੈਂ ਸੋਹਣਾ ਬੜਾ, ਇਹਨੂੰ ਰੋਜ਼ ਚੇਤੇ ਕਰੀ, ਇੱਕ ਦਿਨ ਚਮੜੀ ਨੇ ਸੜ ਕੇ ਰਾਖ ਹੋ ਜਾਣਾ। ਉਹਦੇ ਅਰਥ ਸਨ ਘਰ ਘਰ ਰਾਜਿਆਂ ਦੇ ਪੁੱਤਰ ਘਰ ਘਰ ਮੰਗਣ ਤੁਰ ਪਏ ਜੀ। ਉਹਦਾ ਕਾਰਨ ਸੀ ਕਿ ਅੱਜ ਤੱਕ ਇਹ ਰਾਜ ਗੱਦੀ ਤੇ ਬੈਠੇ ਹੰਕਾਰ ਚ ਹੀ ਸਨ, ਇਹਨਾਂ ਦੇ ਦਰ ਤੇ ਲੋਕ ਮੰਗਦੇ ਸਨ, ਦਰ ਦਰ ਤੇ ਮੰਗਣ ਤਾਂ ਤੋਰ ਦਿੱਤਾ ਇਹਨਾਂ ਦੇ ਅੰਦਰ ਦੀ ਖੌਮੇ ਮਰ ਜਾਏ। ਇਹਦਾ ਮਤਲਬ ਉਹਦੇ ਅਰਥ ਕੁਝ ਹੋਰ ਸਨ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਨੇ ਅਰਥ ਬਦਲ ਦਿੱਤੇ। ਜਿਹੜੀਆਂ ਦੋ ਪੌੜੀਆਂ ਖਾਸ ਕਰਕੇ ਆਪਾਂ ਲੈ ਲਈਏ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇੱਥੇ ਪਾਠ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਜੀ, ਮੈਂ ਦੋਵੇਂ ਅਰਜ਼ ਕਰ ਦੇਣਾ, ਕਿਉਂਕਿ ਸਾਡੇ ਚ ਪਾਠ ਉਚਾਰਨ ਚ ਬੜਾ ਭੇਦ ਜੀ ਸਿੱਖਾਂ ਚ, ਜੋ ਮਰਜ਼ੀ ਕਹਿ ਜੋ। ਅਸੀਂ ਜਿਹੜੇ ਅੱਤ ਦੇ ਸੱਚੀ ਤੁਹਾਨੂੰ ਦੱਸਾਂ ਸੂਖਸ਼ਮ ਮੁੱਦੇ ਨੇ ਨਾ ਜੀ, ਜਦੋਂ ਕਿਤੇ ਉੱਠਦੇ ਨਾ, ਉਹ ਵੀ ਸਿਆਸਤ ਦੀ ਭੇਟ ਚੜ੍ਹ ਕੇ ਕੁਝ ਦਿਨਾਂ ਬਾਅਦ ਮਰ ਜਾਂਦੇ ਆ, ਇਹ ਸੱਚਾਈ ਹੈ। ਚਾਹੇ ਉਹ ਗੁਰਬਾਣੀ ਦੀ ਤੁਸੀਂ ਲਿਖਾਈ ਲੈ ਲਓ, ਚਾਹੇ ਪਾਠ ਲੈ ਲਓ, ਪਾਠ ਉਚਾਰਨ ਲੈ ਲਓ, ਕਿੰਨਾ ਫਰਕ ਹੈ ਜੀ। ਪਰ ਮੈਂ ਇਹ ਨਹੀਂ ਕਿਸੇ ਨੂੰ ਖੰਡਨ ਕਰਨ ਤੁਰਿਆ ਵਾਂ, ਇਹ ਕੰਮ ਕੌਮਾਂ ਸੁਹਿਰਦਤਾ ਨਾਲ ਕਰਦੀਆਂ ਨੇ। ਇੱਥੋਂ ਤੱਕ ਮੈਨੂੰ ਡਾਕਟਰ ਸਾਹਿਬ ਨੇ ਇੱਕ ਵਾਰੀ ਕੁਰਾਨ ਦੇ ਦਰਸ਼ਨ ਕਰਾਏ ਗੁਰਮੁਖੀ ਚ, ਪੰਜਾਬੀ ਚ। ਉਸ ਕੁਰਾਨ ਦੇ ਹਰ ਪੇਜ ਦੇ ਉੱਤੇ ਨਿੱਕੀ ਜਿਹੀ ਡੱਬੀ ਬਣਾ ਕੇ ਲਿਖ ਦਿੱਤਾ, ਇਸ ਆਇਤ ਵਿੱਚ ਇੰਨੀਆਂ ਸਤਰਾਂ ਨੇ, ਇੰਨੇ ਸ਼ਬਦ ਨੇ। ਪਿਆਰਿਓ, ਇਹਦਾ ਮਤਲਬ ਉਹਨਾਂ ਲੋਕਾਂ ਨੇ ਇੰਨਾ ਕੁ ਕੰਮ ਕਰ ਲਿਆ, ਆਪਾਂ ਤਾਂ ਬਸ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਬੈਠੇ ਹੋਏ ਹਾਂ। ਇਹ ਕੌਮਾਂ ਸਾਲਾਂ ਬੱਧੀ ਕੰਮ ਹੁੰਦੇ ਆ, ਤੇ ਇਹ ਕੰਮ ਸਕੋਲਰ ਲੋਕਾਂ ਦੇ ਨੇ, ਪੜ੍ਹੇ ਲਿਖੇ ਲੋਕਾਂ ਦੇ ਨੇ। ਤੇ ਜਦੋਂ ਮੈਂ ਤਿੰਨ ਸ਼ਬਦ ਵਰਤਣਾ ਹੁੰਦਾ ਅੱਜ ਮੇਰੀ ਕੌਮ ਚ, ਤਿੰਨ ਜੇ ਤਿੰਨੇ ਇੱਕ ਸਾਰ ਜਿਹਾ ਹੋ ਜਾਣਾ, ਦੇਖਿਓ ਕਿਵੇਂ ਚੜ੍ਹਦੀ ਕਲਾ ਹੁੰਦੀ। ਜਿਹੜਾ ਪ੍ਰੋਫੈਸਰ ਸਾਹਿਬ ਕਹੇ, ਜਿਹੜਾ ਖੋਜ ਕਰ ਰਿਹਾ, ਉਹ ਦਿਨ ਰਾਤ ਗ੍ਰੰਥ ਪੜ੍ਹ ਰਿਹਾ, ਉਹਨੇ ਖੋਜ ਕਰਕੇ ਉਹ ਬੋਲਣ ਵਾਲੇ ਪ੍ਰਚਾਰਕ ਨੂੰ ਸਮਝਾਏ, ਪ੍ਰਚਾਰਕ ਉਹਦੀ ਗੱਲ ਸਮਝੇ ਵੀ ਇਹ ਬੰਦਾ ਜਿਹੜਾ ਪੜ੍ਹਿਆ ਲਿਖਿਆ, ਮੈਂ ਕਿਸੇ ਇੱਕ ਸੰਪਰਦਾ ਨਾਲ ਜੋੜ ਕੇ ਨਹੀਂ ਨਿੱਠ ਕੇ। ਤੁਸੀਂ ਦੂਜੀਆਂ ਕੌਮਾਂ ਦੀ ਹਿਸਟਰੀ ਪੜ੍ਹੋ, ਦੂਜੀਆਂ ਕੌਮਾਂ ਦੇ ਕੰਮ ਪੜ੍ਹੋ, ਤੇ ਆਪਣੇ ਕੰਮ ਵੱਲ ਝਾਤੀ ਮਾਰ ਲਓ। ਮੇਰਾ ਖਿਆਲ ਸਾਨੂੰ ਪਤਾ ਲੱਗ ਜਾਏਗਾ ਆਪਾਂ ਕਿੱਥੇ ਖਲੋਤੇ ਹੋਏ। ਪ੍ਰੋਫੈਸਰ ਸਾਹਿਬ, ਪੜ੍ਹੇ ਲਿਖੇ ਲੋਕ ਇਹ ਖੋਜ ਕਰਨ, ਉਹਨਾਂ ਦੀਆਂ ਸਹੂਲਤਾਂ ਉਹਨਾਂ ਦਾ ਪ੍ਰਬੰਧ ਕੀਤਾ ਜਾਏ, ਉਹ ਖੋਜ ਕਰਕੇ ਪ੍ਰਚਾਰਕ ਸ਼੍ਰੇਣੀ ਨਾਲ ਸੰਬੰਧ ਬਣਾਉਣ, ਕਿਉਂਕਿ ਪ੍ਰਚਾਰਕ ਨੂੰ ਇੰਨੀ ਸੋਝ ਰੱਬ ਦੇਵੇ ਇਹ ਪ੍ਰੋਫੈਸਰ ਨੂੰ ਵੀ ਸਮਝ ਸਕੇ, ਤੇ ਉਹਦੀ ਗੱਲ ਨੂੰ ਸੌਖਿਆਂ ਆਮ ਸੰਗਤ ਦੇ ਤੱਕ ਪਹੁੰਚਾ ਸਕੇ। ਮੰਨ ਲਓ ਇੱਕ ਸੈਮੀਨਾਰ ਚ ਬੋਲਣ ਵਾਲੇ ਪ੍ਰੋਫੈਸਰ ਸਾਹਿਬ ਨੂੰ ਕਹੋ ਤੁਸੀਂ ਮੰਜੀ ਸਾਹਿਬ ਕਦਾ ਕਰਨੀ, ਮੇਰੀ ਬੇਨਤੀ, ਮੈਂ ਨਹੀਂ ਕਹਿ ਰਿਹਾ, ਉਹਨਾਂ ਦੇ ਆਪਣਾ ਤਰੀਕਾ ਹੈ, ਆਪਣਾ ਢੰਗ ਹੈ। ਤੇ ਜੇ ਤੁਸੀਂ ਮੈਨੂੰ ਕਹੋ ਜੀ ਤੁਸੀਂ ਇਹ ਸਕੋਲਰ ਤੂੰ ਇਸ ਦਾ ਬੋਲਣਾ, ਮੇਰੇ ਕੋਲ ਉਹ ਸ਼ਬਦਾਵਲੀ ਨਹੀਂ ਹੋਵੇਗੀ ਜਿਹੜੀ ਮੈਂ ਪੜ੍ਹਿਆ ਲਿਖਿਆ ਚ ਵਰਤ ਸਕਾਂਗਾ, ਕਿਉਂਕਿ ਆਪਾਂ ਤਾਂ ਆਮ ਸੰਗਤ ਚ ਵਿਚਰ ਰਹੇਗਾ। ਮੈਂ ਆਪ ਨੂੰ ਬੇਨਤੀ ਕਰਾਂ, ਸਤਿਗੁਰਾਂ ਨੇ ਕੈਸੀ ਕਿਰਪਾ ਕੀਤੀ, ਆਹ ਜਿਹੜਾ ਸ਼ਬਦ ਹੈ ਉਹਨਾਂ ਨੇ ਕਿਹਾ, ਤੂੰ ਕੰਨ ਚ ਮੁੰਦਰਾਂ ਪਾਈਆਂ ਨੇ ਲੱਕੜ ਦੀਆਂ, ਤੂੰ ਕੰਨ ਚ ਮੁੰਦਰਾਂ ਪਾਈਆਂ ਨੇ ਬਲੋਰ ਦੀਆਂ ਕੱਚ ਦੀਆਂ, ਕਹਿਣ ਲੱਗੇ ਆਪਾਂ ਨਾ ਸੰਤੋਖ ਦੀਆਂ ਮੁੰਦਰਾਂ ਬਣਾ ਕੇ ਪਾ ਲਈਆਂ ਨੇ। ਹੁਣ ਦੇਖੋ ਇਹ ਰੂਹਾਨੀ ਅਰਥ ਨੇ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ। ਇੱਕ ਸੱਜਣਾ ਨੇ ਸ਼ਰਮ ਦਾ ਸਿੱਧਾ ਸ਼ਰਮ ਸ਼ਬਦ ਵਰਤਿਆ, ਇਹਦਾ ਅਰਥ ਲੱਜਿਆ। ਇੱਕ ਨਾ ਨੇ ਇਹਦੇ ਅਰਥ ਹਿੰਦੀ ਦਾ ਸ਼ਬਦ ਪ੍ਰੀਸ਼ਰਮ ਉਹਦੇ ਤੋਂ ਕੀਤੇ ਨੇ, ਸ਼ਰਮ ਦਾ ਸ਼ਰਮ ਦਾ ਅਰਥ ਹੈ ਮਿਹਨਤ। ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਨੇ ਤੇ ਮਿਹਨਤ ਦੀਆਂ ਝੋਲੀ ਬਣਾਈ, ਅਸੀਂ ਦਰ ਦਰ ਤੇ ਮੰਗਦੇ ਨਹੀਂ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਤੂੰ ਆਪਣੇ ਪਿੰਡੇ ਤੇ ਸਵਾਹ ਮਲੀਏ ਵਿਭੂਤੀ ਲਾਈਏ। ਅਸੀਂ ਪਰਮਾਤਮਾ ਦੇ ਨਾਮ ਦੇ ਧਿਆਨ ਨੂੰ ਵਿਭੂਤੀ ਬਣਾ ਲਿਆ ਹੈ। ਫਿਰ ਅਰਸ਼ਨ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਤੂੰ। ਫਿਰ ਬੇਨਤੀ, ਖਿੰਥਾ ਕਾਲ ਅਸੀਂ ਮੌਤ ਨੂੰ ਗੋਦੜੀ ਬਣਾ ਲਿਆ, ਤੂੰ ਗੋਦੜੀ ਪਾਈਏ ਮੌਤ ਚੇਤੇ ਰੱਖੇ, ਅਸੀਂ ਮੌਤ ਨੂੰ ਗੋਦੜੀ ਬਣਾ ਕੇ ਸੰਤੁਰੇ ਹੋਏ, ਸਾਨੂੰ ਵਿਸਰਦੀ ਕੋਈ ਨਹੀਂ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਫਿਰ ਬੇਨਤੀ, ਇਸ ਤਰ੍ਹਾਂ ਪਾਠ ਵੀ ਕਰਦੇ, ਕੁਵਾਰੀ ਕਾਇਆ ਆਪਣੇ ਅੰਦਰ ਦੀ ਜਿਹੜੀ ਅੰਦਰ ਦਾ ਇਸਤਰੀ ਪਣਖ ਹੈ। ਮੈਂ ਫਿਰ ਬੇਨਤੀ ਕਰਾਂਗਾ, ਸਵਾਲ ਤਾਂ ਉੱਠੇਗਾ ਜੀ, ਇੱਥੇ ਤਾਂ ਵਿਆਹ ਹੁੰਦੇ ਨੇ, ਗ੍ਰਿਸਤ ਨੂੰ ਪ੍ਰਧਾਨਤਾ ਹੈ, ਤੇਰੇ ਤੁਰ ਅੰਦਰ ਉਹ ਇਸਤਰੀ, ਤੂੰ ਸੱਚੀ ਏਵੇ ਉਹਨੂੰ ਵਕਾਰਾਂ ਦੀ ਛੋਹ ਨਾ ਲੱਗਣ ਦੇ, ਕੁਵਾਰੀ ਕਾਇਆ। ਅੱਗੇ ਫਿਰ ਇਹ ਵੀ ਅਰਥ ਕਰਦੇ ਆ, ਜੁਗਤ ਡੰਡਾ ਪ੍ਰਤੀਤ, ਜੋਗ ਕਮਾਣ ਦੀ ਜੁਗਤੀ ਏਵੇ, ਡੰਡਾ ਇਹ ਪਕੜਿਆ ਪਿਆਰਿਓ ਸ਼ਰਧਾ ਦਾ ਪ੍ਰਤੀਤ ਦਾ। ਆਈ ਪੰਥੀ, ਜੋਗੀਆਂ ਦੇ 12 ਫਿਰਕੇ ਨੇ, ਆਈ ਪੰਥੀ ਸਭ ਤੋਂ ਸ੍ਰੇਸ਼ਟ ਹੈ ਜੀ, ਕਹਿੰਦੇ ਮੈਂ ਆਈ ਪੰਥੀ ਉਹਨੂੰ ਸਮਝਣਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਇੱਕ ਮਤ ਜਾਣਦਾ ਹੈ। ਆਈ ਪੰਥੀ ਸਗਲ ਜਮਾਤੀ, ਜੋਗੀਓ ਕਰਾਂ ਮਾਤਾਂ ਨਾਲ ਜਿੱਤ ਲੈਣਾ ਕੋਈ ਵੱਡੀ ਗੱਲ ਨਹੀਂ, ਕਰਾਂ ਮਾਤ ਵੀ ਤਾਂ ਅੰਦਰ ਮਨ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ ਨਾ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਜੋਗੀ ਜੀ, ਉਹਨੇ ਜਗਤ ਨੂੰ ਜਿੱਤ ਲਿਆ। ਹੁਣ ਇਹ ਆਪਸ ਚ ਜੋ ਮਿਲਦੇ ਸਨ ਨਾ ਜੀ, ਆਦੇਸ਼ ਕਹਿੰਦੇ ਸਨ ਜੋਗੀ, ਹੈ ਨਾ। ਉਂਜ ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਵਰਤਿਆ, ਇਹ ਆਪਸ ਚ ਮਿਲ ਕੇ ਗੋਰਖ ਗੋਰਖ ਕਹਿੰਦੇ ਆ, ਸਤਿਗੁਰਾਂ ਦਾ ਸ਼ਬਦ ਹੈ, ਪੰਡਿਤ ਸਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ। ਇਹਦਾ ਮਤਲਬ ਆਪਸ ਜਦੋਂ ਮਿਲਦੇ ਨੇ ਗੋਰਖ ਗੋਰਖ ਕਹਿੰਦੇ ਨੇ, ਆਪਣੇ ਨਾਦ ਦਾ ਨਾਮ ਲੈਂਦੇ ਆ। ਫਿਰ ਅਰ ਸੁਣਿਓ, ਜੋਗੀ ਗੋਰਖ ਗੋਰਖ ਕਰਿਆ, ਸਤਿਗੁਰਾਂ ਨੇ ਕਿਹਾ ਨਹੀਂ, ਆਪਸ ਵਿੱਚ ਮਿਲਣ ਲੱਗਿਆ ਗੋਰਖ ਨੂੰ ਆਦੇਸ਼ ਨਹੀਂ, ਨਮਸਕਾਰ ਕਿਹਨੂੰ ਕਰੀਏ। ਮਹਾਰਾਜ ਕਹਿੰਦੇ ਆਦੇਸ਼ ਤਿਸ ਆਦੇਸ਼, ਕਿਸੇ ਨਾਥ ਨੂੰ ਨਹੀਂ, ਕਿਸੇ ਸੰਨਿਆਸੀ ਨੂੰ ਨਹੀਂ, ਉਸ ਨੂੰ ਆਦੇਸ਼ ਕਰੋ। ਆਦੇਸ਼ ਤਿਸ ਆਦੇਸ਼ ਆਦ, ਜਿਹੜਾ ਸਭ ਦਾ ਮੁੱਢ ਹੈ, ਅਨੀਲ ਜਿਹੜਾ ਪਵਿੱਤਰ ਹੈ ਜਿਹਦੇ ਚ ਕੋਈ ਕਲੰਕ ਨਹੀਂ, ਅਨੀਲ ਆਦ, ਅਨੀਲ ਅਨਾਦ, ਜਿਹਦਾ ਆਪਣਾ ਆਦ ਕੋਈ ਨਹੀਂ ਜੀ। ਵੇਖੋ ਕਿੱਡੇ ਪਿਆਰੇ ਸ਼ਬਦ ਦਿੱਤੇ,
चार पांच शब्द है आद सब दा मुड है अनिल जो पवित्र है अनाद जिदा अपना कोई आद नहीं अनाहत जिदे टुकड़े कोई नहीं कर सकता हत्या कोई नहीं कर सकता जिन्हें मरना कदी नहीं ओनू आदेश करो आदेश ते सह आदेश आद अनिल अनाद अनाहत जुग जुग एको वेस जिन्हें इको जा रहना है अगली तुक विच अगली पौड़ी च महाराज ने जोगियां दे पहली मुंडा दा जिक्र किया पत्र दा पात्र दा जिक्र किया झोली दा जिक्र किया विभूत दा जिक्र किया अगली पौड़ी विच साहिब ने कहा भुगत ज्ञान दया भंडारण क्योंकि चूरमा वंडदे ने जोगी आपस च महाराज कहिंदे असीं ज्ञान नूं चूरमा बनाया है वरताउण वाली जिहड़ी भंडारण है असल च दया नूं बनाया है भुगत ज्ञान दया भंडारण घट घट वाजै नाद तुसी बारो सिंगी वजांदे हो जोगी जी जिद्दन दा परमात्मा ने इंसान नूं पैदा कीता है ना कोई शरीर ऐसा नहीं जिहदे विच परमात्मा दा अनहद नाद नहीं वज रहा बाहर दी सिंगी दी बजाय वो सुनो घट घट वाजै नाद आप नाथ फिर बेनती सुनो गोरख सोए जिन गोए उठा ली तुसी कहिंदे हो गोरख नाथ जलंधर नाथ मच्छंदर नाथ महाराज कहिंदे आप नाथ करता पुरख आप ही नाथ है आप ही सब दा मालक है नाथी फिर बेनती नथी होई बन्नी होई आप नाथ नाथी सब जाकी रिद सिद अबरा साध वो तुसी केड़े नाथ नु मानदे हो उस नाथ नु मन्नो जिस नाथ ने करोड़ा ब्रह्मांड खंड जिहड़े नथे होए ने बन्ने होए नथी कीती चीज नहीं हुंदी जे कहने बन दे नथी कर दे आप नाथ नाथी सब जाकी रिद सिद अवरा साध एदे विच नाम दा स्वाद नहीं आदेश दिसै आदेश आद अनिल अनाद अनात जुग जुग एको वेस मैं इत्थे एक बेनती करा देखो इत्थे सतगुरां ने जिहड़ा जोगियां दा संबोध की बोला सी ना गोरखनाथ जां होर शब्द वरते सन ओनू चेंज कर दिता जी विशा वैसे नहीं पर मेरी इच्छा मैं कई साल पहला इत्थे अर्ज कीती सी हर मजहब दा अपना संबोध की बोला है हिंदुआं दे काफी ज्यादा ने जी राधे राधे जय सिया राम उन्हां दे अपने ने जेड़े मुसलमान ने वह सलाम पेश करदे ने एक दूजे नूं गुरमुखो जेड़ा सतगुरां ने सानूं संबोध की बोला दिता है ना इहनूं बोलण तो गुरेज ना करिया करिए जयकारे विच ते संबोध की बोले विच फर्क है जी अज सानू अनमत वाले भी मिलते हैं कहिंदे सरदार जी सत श्री अकाल इस लई बोलदे आ सत श्री अकाल आपां वी कहिंदे आ जदों मिलने आ सत श्री अकाल मैं नहीं कहिंदा माड़ी गल है पर यह संबोध की बोला थोड़ा है यह साडे जयकारे का अद्धा हिस्सा है मैं कई साल पहला अर्ज की थी जेड़ा गुरु नानक साहब वाले संबोध की बोला सी जन्म साखियां कहिंदे आ सत करतार सी आपच मिलदा सत करतार सी कहिंदे बाबा जी आए बेबे नानक कहिंदे ने बेबे सत करतार सी जी एक होर गल गुरु काल विच गुरु गोबिंद सिंह जी तक सिख सिख नूं मिलदा सी ते पैरां च मत्थे टेकदे सन इहनूं थोड़ा जिहा ध्यान नाल बेनती नूं सुणियो क्यों जी इहदा अर्थ इह नहीं शख्शी पूजा उहदा कारण सी उस वक्त जात दे नां ते आर्थिकता ते नां ते इन्नी नफरत सी बाबा जी ने किया रैना रंक बराबरी पैरी पवना जग वरताया पैरी पवना तो पहला अमीर ते गरीब दी बराबरता ले इहदा इशारा गुरु साहब ने बाणी च भी किया जो दिस है गुरसिखड़ा तिस निव निव लागू पाए जियो इह उदो मिलदे सन इह शब्द कहिंदे सन धन गुरु गोबिंद सिंह जी ने ना जी सानू न्यारा कर दिता मैं वखरा शब्द नहीं वरत रहा इहदी बड़ी व्याख्या वखरा ते न्यारा की है न्यारा कर दिता उस न्यारेपन विच खालसा जी जिहड़ा आप जी नूं बोला दिता जिन्हों सतगुरु ने कहा आदेश ते सह आदेश उस नूं आदेश करो जिन्हें सब कुछ बनाया जिहदा सब कुछ है उन्हां शब्दां नूं मेरे गुरु गोबिंद सिंह जी ने रहमत करके वाहिगुरु जी का खालसा बना दिता यह तो नहीं कहा संबोध की बोला गुरु गोबिंद सिंह जी का खालसा यह तो नहीं कहा गुरु नानक देव जी का खालसा ओ प्यारियो इस शब्द नूं फिर सुनियो उत्थे रहतनामे तलो शब्द लिखे आगे आवत सिंह जो पावे वाहेगुरु जी की फतेह बुलावे पर असी अक्सर कहने वाहेगुरु जी का खालसा वाहेगुरु जी की फतेह ਇਸ ਨੂੰ ਫਿਰ ਹੁਣ ਕਈ ਵਾਰੀ ਦਫ਼ਤਰ ਚ ਦੇਖੀਦਾ ਨਾ, ਪ੍ਰਧਾਨ ਜੀ ਬੈਠਿਆ ਬੰਦਾ ਇੰਨਾ ਕੁ ਤੱਕਿਆ ਆਉਂਦਾ, ਫਿਰ ਦੂਰੀ ਕਹਿੰਦਾ ਫਤਿਹ ਗੁਰ ਫਤਿਹ, ਇਸ ਲਈ ਕਰਦਾ ਨਾ। ਆ ਤੁਸੀਂ ਅੰਮ੍ਰਿਤ ਵੇਲੇ ਜੀ ਜਿਹੜੇ ਆਉਂਦੇ ਹੋ ਗੁਰਸਿੱਖ, ਆਸਾ ਕੀ ਵਾਰ ਤੋਂ ਪਹਿਲਾਂ ਇੱਕ ਘੰਟਾ ਕੀਰਤਨ ਕਰਦੇ ਨੇ ਸ਼੍ਰੀ ਦਰਬਾਰ ਸਾਹਿਬ ਦੇ ਕੀਰਤਨੀਏ, ਉਹਨੂੰ ਅਸੀਂ ਦੁਪਹਿਰੇ ਦਾ ਕੀਰਤਨ ਕਹਿੰਦੇ, ਦੁਪਹਿਰੇ ਦੀ ਚੌਕੀ। ਇਹ ਦੁਪਹਿਰੇ ਦੀ ਚੌਕੀ ਜਿਹੜੀ ਹੈ ਅਤਿ ਸਨਮਾਨਯੋਗ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਨੇ ਸ਼ੁਰੂ ਕੀਤੀ ਸੀ। ਜਿਹੜੇ ਸਿੰਘ ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਚ ਜਾਂਦੇ ਆ, ਮੈਂ ਕਹਿੰਦਾ ਕਿੰਨੀ ਬਦਕਿਸਮਤੀ ਹੋਏ ਉਹਨਾਂ ਸਰੀਰਾਂ ਦੀ ਜਿਨ੍ਹਾਂ ਨੇ ਸੇਵਾ ਚ ਤੇ ਕਦੀ ਸ਼ਾਮਲ ਨਹੀਂ ਹੋਏ, ਬਾਹਰ ਮਾਈਕਾਂ ਤੇ ਬੈਠੇ ਗੁਰੂ ਰਾਮਦਾਸ ਜੀ ਦੇ ਘਰ ਦੇ ਇਸ਼ਨਾਨ ਨੂੰ ਖੰਡਨ ਕਰੀ ਜਾਂਦੇ। ਇੱਕ ਵਾਰੀ ਮਹਿਸੂਸ ਕਰਕੇ ਤਾਂ ਦੇਖੋ, ਕਦੀ ਜਿਹੜੇ ਸਿੰਘ ਉਹ ਸੇਵਾ ਜਾਂਦੇ ਆ ਕੋਈ ਸਾਜ ਨਹੀਂ, ਜਦੋਂ ਅੰਮ੍ਰਿਤ ਵੇਲੇ ਸ਼ਬਦ ਪੜ੍ਹਦੇ ਆ ਅੰਦਰ ਨੂੰ ਧੂਪ ਆਉਂਦੇ ਆ, ਸ਼ਬਦ ਗੂੰਜਦੀ ਹੈ ਬਖਸ਼ਿਸ਼ ਉੱਥੇ। ਉਹ ਦੁਪਹਿਰੇ ਦਾ ਕੀਰਤਨ ਅਤਿ ਸਨਮਾਨਯੋਗ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲਿਆਂ ਨੇ ਕੀਤਾ 70 ਸਾਲ ਜੀ, ਮੈਂ ਚਲੋ ਦਿਨ ਅੱਗੇ ਪਿੱਛੇ ਹੋ ਜਾਣ, 7 ਦਹਾਕੇ ਇੱਥੇ ਕੀਰਤਨ ਕੀਤਾ ਉਹਨਾਂ ਨੇ। ਅੱਜ ਵੀ ਕਿਸੇ ਦੇ ਘਰ ਚੋਂ ਦੇਗ ਨਹੀਂ ਆਉਂਦੀ, ਪਹਿਲੀ ਦੇਖ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ ਆਉਂਦੀ ਹੈ ਅੱਜ ਵੀ ਦਰਬਾਰ ਸਾਹਿਬ। ਮੈਨੂੰ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਨੇ ਵੀ ਛਾਪੀ ਕਿਤਾਬ, ਇਹ ਭਾਈ ਵੀਰ ਸਿੰਘ ਸਾਹਿਤ ਸਦਨ ਨੇ, ਉਹ ਸੰਤ ਗਾਥਾ ਚ ਇੱਕ ਮੈਨੂੰ ਬੜੀ ਚੰਗੀ ਗੱਲ ਲੱਗੀ, ਮੈਂ ਇੱਕ ਦਿਨ ਸ਼ੇਅਰ ਵੀ ਕੀਤੀ ਸੀ ਸੰਗਤ ਨਾਲ, ਸਾਂਝੀ ਕੀਤੀ। ਉਹ ਪਰਿਕਰਮਾ ਜਦੋਂ ਤੁਰਦੇ ਸਨ ਨਾ ਜੀ, ਕੀਰਤਨ ਕਰਨ ਤੋਂ ਬਾਅਦ ਇੱਕ ਮੋਢੇ ਤੇ ਹੁੰਦਾ ਸੀ ਸਰੰਦਾ, ਇੱਕ ਮੋਢੇ ਤੇ ਝੋਲੀ ਤੇ ਝੋਲੀ ਦੇ ਵਿੱਚ ਰੰਬਾ, ਰੰਬਾ ਸਮਝਣਾ ਖੁਰਪਾ, ਸਾਡੇ ਬਾਰ ਚ ਰੰਬਾ ਕਹਿੰਦੇ ਸਨ ਜੀ, ਉਹ ਖੁਰਪਾ ਹੋਣਾ। ਸਾਰਾ ਦਿਨ ਗੁਰਮੁਖੋ, ਸਾਰਾ ਦਿਨ ਪਰਿਕਰਮਾ ਵਿੱਚ ਕਬੂਤਰਾਂ ਦੀਆਂ ਵਿੱਠਾਂ ਖੁਰਚ ਖੁਰਚ ਕੇ ਉਸ ਝੋਲੀ ਚ ਪਾਈ ਜਾਣੀਆਂ, ਤੇ ਉਹ ਪਰਿਕਰਮਾ ਜਾ ਰਹੇ ਸਨ ਲਹਿੰਦੇ ਪਾਸੇ, ਲਹਿੰਦਾ ਦੇਸ਼ ਜਿਹੜਾ ਕਹਿੰਦੇ ਸਨ, ਜਾਂ ਇੰਜ ਅੱਜ ਕਹਿ ਲਓ ਅੱਜ ਪਾਕਿਸਤਾਨ ਦਾ ਲਹਿੰਦਾ ਪੰਜਾਬ ਜਿਹੜਾ ਪੋਠੋਹਾਰ ਦਾ ਇਲਾਕਾ ਕਹਿ ਲਓ ਮੁਲਤਾਨ ਵੱਲ, ਉੱਥੋਂ ਇੱਕ ਪਿੰਡ ਚੋਂ ਉਹਨਾਂ ਦਾ ਇੱਕ ਪ੍ਰੇਮੀ ਆਇਆ, ਉਹਦਾ ਨਾਮ ਕਿਤਾਬ 'ਚ ਲਿਖਿਆ ਭਾਈ ਪਾਲ ਸਿੰਘ। ਉਹ ਪ੍ਰੇਮੀ ਆਇਆ, ਉਹ ਬਾਬਾ ਜੀ ਤੁਰੇ ਜਾ ਰਹੇ ਸਨ ਤੇ ਪਿੱਛੇ ਜਾ ਕੇ ਕਹਿੰਦਾ ਬਾਬਾ ਜੀ, ਉਹਨਾਂ ਵੇਖਿਆ ਬਿਰਸ 123 ਸਾਲ ਉਮਰ ਭੋਗ ਕੇ ਗਿਆ ਬਾਬਾ ਸ਼ਾਮ ਸਿੰਘ ਜੀ। ਉਹਨਾਂ ਨੇ ਦੇਖ ਕੇ ਕਹਿੰਦੇ ਦੱਸੋ ਜੀ, ਤੇ ਸਾਰਾ ਦਿਨ ਨਾ ਜੀ ਉਹ ਬਹੁਤ ਘੱਟ ਬੋਲਦੇ ਸਨ, ਸਿਰਫ ਵਾਹਿਗੁਰੂ 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 ਵਾਹਿਗੁਰੂ। ਮੈਂ ਸੱਚੀ ਮਨ ਕਰਦਾ ਸਿੱਖ ਦਰਵੇਸ਼ਾਂ ਦੀ ਗੱਲ ਕਰਾਂ, ਜਿਨ੍ਹਾਂ ਨੂੰ ਅੱਜ ਦੀ ਤਰਕਵਾਦੀ ਅਗਿਆਨਤਾ ਦੀ ਸੋਚ ਨੇ ਪਰਤਾਂ ਥੱਲੇ ਦੱਬ ਦਿੱਤਾ ਹੈ। ਬਸ ਭੰਡ ਬਣ ਕੇ ਕੋਈ ਹੈ ਹੀ ਨਹੀਂ ਜੀ ਸਿੱਖਾਂ ਚ ਕੋਈ ਹੋਏ। ਮੈਂ ਕਈ ਵਾਰੀ ਕਹਿੰਦਾ ਜੇ ਸਿੱਖਾਂ ਚ ਹੋਏ ਹੀ ਕੋਈ ਨਹੀਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਕੀ ਹੋਏ। ਜੇ ਉਸਤਾਦ ਸਮਰੱਥ ਹੈ, ਯਾਦ ਰੱਖਿਓ ਉਹਦੀ ਹਯਾਤੀ ਵਿੱਚ ਕਮਾਈ ਵਾਲਾ ਸ਼ਰਧਾਲੂ ਜ਼ਰੂਰ ਹੋਵੇਗਾ। ਉਹ ਤੁਰੇ ਜਾਂਦਿਆਂ ਨੇ ਬਾਬਾ ਜੀ ਨੂੰ ਰੋਕ ਲਿਆ, ਕਹਿੰਦੇ ਮੈਂ ਫਲਾਣੇ ਪਿੰਡ ਚੋਂ ਆਇਆ, ਮੈਂ ਅਮਕੇ ਪਿੰਡ ਦਾ ਨਾਂ ਨਹੀਂ ਦਿੱਤਾ, ਉੱਥੇ ਤੁਹਾਡੇ ਪ੍ਰੇਮੀ ਮਿਲੇ ਉਹਨਾਂ ਫਤਿਹ ਬੁਲਾਈ। ਬਾਬਾ ਜੀ ਫਿਰ ਬੋਲਣ ਲੱਗ ਪਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਪਿੱਛੇ ਤੁਰ ਕੇ ਫਿਰ ਕਹਿੰਦਾ ਬਾਬਾ ਜੀ, ਉਹਨਾਂ ਫਤਿਹ ਬੁਲਾਈ। ਬਾਬਾ ਜੀ ਫਿਰ ਕਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੀਜੀ ਵਾਰੀ ਜਦੋਂ ਕਿਹਾ ਬਾਬਾ ਜੀ ਸੁਣਦੇ ਨੇ ਉਹਨਾਂ ਫਤਿਹ ਬੁਲਾਈ, ਉਹ ਹੱਸ ਕੇ ਕਹਿੰਦੇ ਆ ਪ੍ਰੇਮੀਆਂ ਸੁਣ ਤੇ ਮੈਂ ਪਹਿਲੇ ਲਿਆ ਸੀ, ਗਲੀ ਆਪ ਰੱਖੀ ਜਾਂਦਾ, ਚਿੱਲੜ ਮੈਨੂੰ ਦੇਈ ਜਾਂਦਾ। ਇਹ ਸ਼ਬਦ ਸੁਣਿਓ, ਜਿਹੜੇ ਫਤਿਹ ਨਹੀਂ ਨਾ ਬੁਲਾਉਂਦੇ ਉਹਨਾਂ ਨੂੰ ਮੇਰੀ ਬੇਨਤੀ ਹੈ। ਉਂਝ ਵੈਸੇ ਬਾਹਰ ਇੱਕ ਹੋਰ ਹੈ ਜੀ ਤਰੀਕਾ, ਜਿਵੇਂ ਹੱਥ ਨਹੀਂ ਮਿਲਾਉਂਦੇ, ਜੇ ਮੈਂ ਗਲਤ ਹਾਂ ਮੈਨੂੰ ਜ਼ਰੂਰ ਸਮਤ ਦਿਓ, ਉਹ ਹੱਥ ਮਿਲਾਉਂਦੇ ਨਿਆਣੇ ਜਿਵੇਂ ਇਕੱਠੇ 10 ਜਣੇ ਬੈਠੇ ਨਾ, 10 ਨੂੰ ਵਾਰ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ। ਗੁਰਮੁਖੋ, ਸਿੱਖ ਹੋਵੇ ਭਾਵੇਂ ਲੱਖ, ਸਿੱਖ ਹੋਵੇ ਭਾਵੇਂ ਇੱਕ, ਜਦੋਂ ਤੁਸੀਂ ਇਕੱਠ ਵਿੱਚ ਇੱਕ ਵਾਰੀ ਫਤਿਹ ਬੁਲਾ ਦਿੱਤੀ ਉਹ ਸਾਰਿਆਂ ਤੱਕ ਪਹੁੰਚ ਜਾਂਦੀ ਹੈ, ਹੱਥ ਮਿਲਾਉਣ ਦੀ ਤਰ੍ਹਾਂ ਫਤਿਹ ਨਿਖੀ। ਉਹ ਬਾਬਾ ਜੀ ਕਹਿੰਦੇ ਆ ਗਿਰੀ ਆਪ ਖਾ ਗਿਆ ਤੇ ਮੈਨੂੰ ਛਿੱਲੜ, ਕਹਿੰਦਾ ਬਾਬਾ ਜੀ ਮੈਂ ਸਮਝਿਆ ਨਹੀਂ। ਉਹਨਾਂ ਕਿਹਾ ਸਤਿਗੁਰਾਂ ਨੇ ਖਾਲਸਾ ਬਣਾਇਆ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ, ਤੇ ਫਤਿਹ ਖਾਲਸੇ ਨੂੰ ਨਹੀਂ ਦਿੱਤੀ, ਫਤਿਹ ਵੀ ਵਾਹਿਗੁਰੂ ਜੀ ਨੂੰ ਦਿੱਤੀ। ਇਸ ਕਰਕੇ ਪੂਰੀ ਫਤਿਹ ਬੁਲਾ ਉਹਨੇ ਬੋਲ ਕੇ ਕਿਹਾ ਜੀ, ਜਦੋਂ ਬੁਲਾਇਆ ਤੇ ਬਾਬਾ ਜੀ ਕਹਿੰਦੇ ਵਾਪਸ ਪਿੰਡ ਚੱਲਿਆ, ਕਹਿੰਦਾ ਜੀ ਮੈਂ ਕੱਲ ਨੂੰ ਤੁਰ ਜਾਣਾ, ਪਰ ਕਹਿੰਦੇ ਮੇਰੇ ਵੱਲੋਂ ਹੱਥ ਜੋੜ ਕੇ ਕਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਡੀ ਸੋਹਣੀ ਸਮਤ ਦੇ ਗਏ ਜੀ ਲੰਘਦੇ ਆਖੋ। ਮੈਂ ਆਪ ਨੂੰ ਤਾਂ ਬੇਨਤੀ ਕੀਤੀ, ਜੋਗੀ ਆਪਸ ਚ ਮਿਲਦੇ ਸਨ, ਗੋਰਖਨਾਥ ਗੁਰੂ ਰਾਮਦਾਸ ਜੀ ਕਹਿੰਦੇ ਜੋਗੀ ਗੁਰ ਗੁਰ ਕਰਿਆ, ਗੁਰੂ ਸਾਹਿਬ ਕਹਿੰਦੇ ਨਾ ਉਸ ਨਾਲ ਜੁੜੋ जिन्हें गोरख नू पैदा कीता है, उस नू जोड़ो जिन्हें राम कृष्ण नू पैदा कीता है। मारे सच्चे पातशाह जी कह रहे कि गोरख जागदा है, मेरा गोरख वाहगुरु है, ते गोरख ओ जिन्हें सारी धरती का भार थम्या है,
करते बार ना लगा,
ते मेरे करते पुरख गोरख नू ना सृष्टि बनांदिया कोई देर नहीं लगती। गुरमुखो इंसानी समय की वंड अनुसार अख झमकना पहली इकाई है नमें समय की। जब आप गिनती करिए बाणी अनुसार विश्व विच असियां घड़ियां पैरां, महाराज कहते तेरे अख झमकन की देर विच ना वाहगुरु जी करोड़ां ब्रह्मांड सिरज देंदा है। हरन भरन जाका नेत्र फोर, अख झमकन विच जिसने धरती बनाई कोई देर नहीं लगी। ये दो तुकां सतगुरां ने रहाओ दियां दर्ज कीतियां हन,
पाणी प्राण पवन बंद राखे।
महाराज कहिंदे ने एक पाणी ते दूजा पौण ते तीजे प्राण। आ जिहड़ा साडा शरीर है ना जी, इहदे च पौण वी है, उंज ते पंज तत्त ने। पंज तत्त को तन रचियो जानो चतर सुजान। इकला शरीर ही नहीं, ये ब्रह्मांड भी पंजा तत्तां दा। पंच तत्त कद तुद सृष्ट सब साजी, कोई छेवां करियो जे किच कीता होवे। पर इत्थे महाराज कहिंदे एक पौण ते दूजे पाणी, पर असीं कहिंदे असीं कट्ठे नहीं हो सकदे जी, साडे विचार कोई नहीं मिलदे से कहिंदे आ। ते चेते रखियो विचार कोई नहीं मिलदे ते खुआरी वास्ते तैयार रहियो, बिलकुल पूरी तैयारी रखियो। मैं ये नहीं कोई भविखबाणी कर रहा, इत्थे जेडे पांच तत्त शरीर च ने इन्हां दे किहड़े आपस च ख्याल मिलदे पए। अग ते पाणी कट्ठे रह सकदे आ जी, पौण ते आग कट्ठे रह सकदे आ। परमात्मा ने विरोधी तत्त कट्ठे करके जीवन बना दिता प्यारिओ। विचे धरती विचे पाणी विच काष्ट अगणतरी जय बकरी सिंह, इक तां खर ता थां रख है मन हार जप भरम पो दूर की जय। उन्हें शेर ते बकरी कट्ठे बन दिते, इथे पौण ते पानी दी बन दिती देई। ए कंधां लोकी मिट्टी दीआं बणांदे ने, आपां जिहड़े बैठे आ साडी तां कंध वी पानी दी है। जल की पीत पवन का थंबा, काच कोटंग रचंत तोयंग, कच दा किला ते पानी नाल बना दिता है। महाराज सच्चे पातशाह महाराज कह रहे आ कि भाई सिखो पौण ते पानी ए शरीर च दोनों बन दिते, इहदे विच नाल प्राण बन दिते जेडे साडे सवास चल दे खान।
चंद सूरज मुख दिए,
किन्नी वड्डी कृपा कीती वाहगुरु जी ने, दो मुखी दीवे दिते जेडे मेन ने। दिन चढ़िया ते सूरी दे दिता, रात नू परमात्मा ने चंद्रमा दे दिता। ओ उस गोरख नू चेते कर जिन्हें गोरख ने आ पैदा कीता। जोगी परमात्मा गोरख ने पौण ते पानी दी द्योरी बन दित्ती, विच प्राण बन दित्ते, सूरी ते चंद्रमा मुखी दीवे दित्ते खान।
मरण जीवन को धरती दीनी,
जिथे तू जिंदगी बतीत कर रहे ना ये धरती धर्मशाला उस गोरख ने दित्ती जिन्हें गोए उठा ली है। क्योंकि राहो दियां तुकां शब्द दा तत् भाव ने, एक धरती दित्ती जीण वास्ते ते मरना भी इसे धरती देवे। सच्ची जी इसे करके माता धरत महत है, यह मरिया भी सांभ दिख है। महाराज कहते मरण वास्ते जीवन वास्ते यह परमात्मा ने खुशी गमीली धरती का टुकड़ा दिता है।
एते गोना विसरे,
इन्हें जिन्हें पर उपकार किते इन्नी तेरे ते बख्शिश की, तू तो ओ गुणा विसर गया, तू तो ओ गुणा भुल के गोरख गोरख कही जाने। उसनु चेते कर जिहड़ा सब कुछ बनाई बैठा है।
सिद्ध साधक अर योगी जंगम,
इस गल नु नोट रखियो मेरी बेनती है। इस तुक दे अर्थ ने सिद्ध साधक, सिद्ध दा अर्थ है जेड़े साधना कर करके पहुंच गया, ते साधक दा अर्थ है जेड़े चल दे पया साधना कर रहे। पहुंचे हुए सिद्ध ते महाराज कहिंदे ने पहुंचे हुए जेड़े साधक साधना कर रहे। जोगी जोग मत नु धारण करने वाले जंगम, जेड़े शिवजी भगत ने जी, तुहानू पता जंगत मोर पंख जिन्ना लाए हुंदे आ मुंदरां दी थां ते ओह छोटियां छोटियां धात दियां जेड़े वालियां टाइप पाईयां हुंदियां ने हाथ विच, उहनां दे ओह घंटी भी जांदे आ जी। मैं बेनती करांगा कि ओह जंगम चलन फिरन वाले, पावे सिद्ध होवे पावे साधक होवे पावे जोगी होवे पावे जंगम होवे,
पीर पुरस बहु तेरे।
पातशाह कहिंदे इस्लाम विच पीरां दी बड़ी महानता है। पुरुष दा अर्थ नेक पुरुष चंगे बंदे
जे दिन मिला ता कीरत आखा
अच्छे बादशाह कहने मेरे सामने पावे सिद्ध आ जाए साधक आ जाए जोगी आ जाए जंगम आ जाए पीर आ जाए नेक पुरुष आ जाए जेड़ा मेनू मिलेगा मैं रब दी कीर्ति करांगा। असि तां परमेश्वर दी बात करन वास्ते आए उहदियां सिफतां करन वास्ते आए मेरे वास्ते कोई वखरा फिरका नहीं मेरे हर प्रीतम की कोई बात सुनावे सो भाई सो मेरा वीर केदा फिरका है जी। प्यारियो याद रखियो मैं फिर रिपीट कर लगा जदो बंदा संपर्दा दी दीवार खड़ी करके नाम दी कमाई भी करदा ना नाल नाल खौमे दा लेपन होर लगी जांदा मैं बड़ा बड़ा महाराज कहते ना केड़ा सिद्ध केड़ा साधक जेड़ा परमात्मा दी बंदगी करदा कोई आन मिलावे मेरा प्रीतम प्यारा कोई जन खरशों देवे जोर सच्चे पातशाह महाराज कह रहे ने भाई कि असी उन्हां नूं मिलके परमात्मा दी कीर्ति कर दे खां
ता मन सेव करे
उन्हां दी संगत करके परमेश्वर चेते हुंदे आ ऐ मन परमात्मा दी सेवा करदा है
कागद लून रहे कृत संगे
इत्थे बेनती है जी कागद जेड़ा कागज है ये सीधा पानी च पाओ ते गल जांदा है लून नू पानी सट्टो ते लून गल जांदा है खुर जांदा है ना जी पानी च पर जे कागज नू घिओ दे विच डोब दईए ठिंदा कर दईए ते लून नू घिओ विच लिक्विड घिओ विच सट दियो मेरी बेनती है घिओ कागज नू लग जाए ते घिओ लून नू लग जाए इनू पानी गालदा नहीं जी छेती बड़े क्या कमाल दा बचन सतगुरां ने कहा साहब कहिंदे जिवें लून ते कागज घिओ दी संगत कर लै ते ओह छेती गलदे नहीं नहीं गलदे ते जिवें अगे महाराज एक होर उदाहरण दिंदे खन
पानी कमल रहा
जिवें कमल दा फुल पानी विच खिड़िया रहिंदा नाश नहीं हुंदा फिर इह तिन बेनतियां नूं फिर सुणियो कागज कोरा पानी दी बूंद सट्टो गलेगा थिंदे नाल चंगी तरह कागज नूं भिओ दिओ ते पानी उहनूं गालदा नहीं लून सीधा कला जाऊगा गलेगा घिओ नाल होवे ते लून खिमा करियो घिओ च प्या नहीं गलना ते महाराज कहिंदे कमल दा फुल सोके विच सड़ जांदा है पानी रह ते खिड़िया रहिंदा है महाराज ਇਹ ਸਮਤ ਸਾਨੂੰ ਕੀ ਦੇਣੀ ਚਾਹੁੰਦੇ ਹੋ ਅੱਗੇ ਫਿਰ ਸਾਹਿਬ ਬਖਸ਼ਿਸ਼ ਕਰਦੇ ਆ
ਐਸੇ ਭਗਤ ਮਿਲਹੇ ਜਨ ਨਾਨਕ
ਸਤਿਗੁਰੂ ਨਿਮਰਤਾ ਚ ਕਹਿੰਦੇ ਜੇ ਇਹੋ ਜਿਹਾ ਭਗਤ ਮਿਲ ਜਾਣ ਜਿਹੜੇ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਤੇ ਫਿਰ ਕੀ ਹੋਵੇਗਾ
ਤਿੰਨ ਜਮ ਕਿਆ ਕਰੇ
ਉਹਨਾਂ ਨੂੰ ਜਮਦੂਤ ਕੁਝ ਨਹੀਂ ਕਹਿ ਸਕਦਾ ਇਹਦਾ ਮਤਲਬ ਇਕੱਲਾ ਹੋਮੇ ਚ ਤੁਰਿਆ ਫਿਰੇਗਾ ਜਮਦੂਤ ਗਾਲੇਗਾ ਜਿਵੇਂ ਕਾਲਾ ਕੋਰਾ ਕਾਗਜ਼ ਗਲਦਾ ਹੈ ਜਿਵੇਂ ਲੂਣ ਗਲਦਾ ਹੈ ਜੇ ਸਤਿਗੁਰੂ ਦਾ ਸ਼ਬਦ ਰੂਪੀ ਘਿਓ ਦੀ ਥੰਧਿਆਈ ਆ ਗਈ ਨਾ ਜਿਵੇਂ ਪਾਣੀ ਥਿੰਦੇ ਕਾਗਜ਼ ਨੂੰ ਨਹੀਂ ਗਾਲਦਾ ਜਮਦੂਤ ਸਾਰੀ ਦੁਨੀਆਂ ਨੂੰ ਗਾਲੇਗਾ ਜਿਹਦੇ ਨਾਲ ਸਤਿਗੁਰੂ ਦਾ ਸ਼ਬਦ ਹੋਵੇ ਉਹਦਾ ਜਮਦੂਤ ਵੀ ਕੁਝ ਨਹੀਂ ਵਿਗਾੜ ਸਕਦਾ ਦੇਖੋ ਕੈਸਾ ਪ੍ਰਮਾਣ ਦਿੱਤਾ ਉਹਦਾ ਜਮਦੂਤ ਕੁਝ ਨਹੀਂ ਵਿਗਾੜ ਸਕਦਾ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਖੇੜੇ ਚ ਰਹਿੰਦਾ ਹੈ ਜਿਹੜਾ ਸਿੱਖ ਗੁਰੂ ਦੇ ਸ਼ਬਦ ਵੀ ਜੁੜਿਆ ਰਹੇਗਾ ਨਾ ਸੱਚ ਏਵੇ ਕਿ ਉਸ ਭਗਤ ਦੀ ਸੰਗਤ ਕਰਕੇ ਇਹ ਜਮਦੂਤ ਕੁਛ ਨਹੀਂ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ਬਦ ਚ ਮੈਂ ਥੋੜਾ ਜਿਹਾ ਸਮਾਂ ਵੱਖਰਾ ਸ਼ਬਦ ਤੋਂ ਲਾ ਦਿੱਤਾ ਸਿਰਫ ਬੇਨਤੀ ਇੰਨੀ ਸੀ ਕਿ ਸੱਚੇ ਪਾਤਸ਼ਾਹ ਨਵੇਂ ਨਵੇਂ ਅਰਥ ਦਿੰਦੇ ਪਿਆ ਗੁਰ ਮੈਂ ਫਿਰ ਅਰਜ ਕਰਾਂਗਾ ਗੋਰਖਨਾਥ ਕਿਹਾ ਜਾਂਦਾ ਪੰਜਾਬ ਦਾ ਜੰਮਪਲ ਸੀ ਸੱਚੀ ਮੁੱਚੀ ਇਹਨੇ ਇੱਕ ਵਾਰੀ ਗਿਆਨ ਦੀ ਹਨੇਰੀ ਲਿਆ ਦਿੱਤੀ ਆਪਣੇ ਮੱਤ ਦੀ ਵੱਡੇ ਵੱਡੇ ਰਾਜੇ ਮਹਾਰਾਜੇ ਪਰ ਜਦੋਂ ਸਤਿਗੁਰੂ ਦੇ ਸਾਹਮਣੇ ਆਏ ਨਾਥ ਯਾਦ ਰੱਖੋ ਇੱਥੇ ਗੋਰਖ ਮਤਾ ਵੀ ਨਾਨਕ ਮਤਾ ਬਣ ਗਿਆ ਬੜੀ ਕਿਰਪਾ ਕੀਤੀ ਅੱਜ ਤੱਕ ਉਹ ਪਿੱਪਲ ਖਲੋਤਾ ਹੈ ਜਾਂ ਆਉਣ ਵਾਲੇ ਦਿਨਾਂ 'ਚ ਜਿਹਨੂੰ ਨਾਥਾਂ ਨੇ ਉਡਾ ਦਿੱਤਾ ਬਾਬਾ ਜੀ ਨੇ ਪਿੱਪਲ ਰੋਕ ਦਿੱਤਾ ਸ਼ਾਇਦ ਆਪ ਨੂੰ ਪਤਾ ਹੋਵੇ ਇੱਕ ਪੰਜਾ ਸਾਹਿਬ ਹਸਨ ਬਦਾਲ ਹੈ ਇਹਨੂੰ ਵੀ ਪੰਜਾ ਸਾਹਿਬ ਕਹਿੰਦੇ ਸਨ ਜਿਹੜਾ ਨਾਨਕ ਮਤਾ ਹੈ ਪੁਰਾਣੇ ਸਮੇਂ 'ਚ ਕਿ ਮਹਾਰਾਜ ਜੀ ਨੇ ਰੋਕ ਦਿੱਤਾ ਛੇਵੇਂ ਸਤਿਗੁਰਾਂ ਵੇਲੇ ਇਹਨਾਂ ਨਾਥਾਂ ਨੇ ਪਿੱਪਲ ਨੂੰ ਅੱਗ ਲਾ ਦਿੱਤੀ ਚਾਰ ਧੂਣੇ ਮੈਂ ਉਸ ਦਿਨ ਕਹਿ ਸਨ ਭਾਈ ਅਲਮਸਤ ਨੂੰ ਇਹਨਾਂ ਨੇ ਮਾਰਿਆ ਕੁੱਟਿਆ ਭਾਈ ਅਲਮਸਤ ਨੇ ਬੇਨਤੀ ਕੀਤੀ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਨਾਨਕ ਮਤਾ ਸਾਹਿਬ ਗਏ ਕੰਨ ਪਾਟੇ ਜੋਗੀ ਭੱਜ ਗਏ ਭਾਈ ਅਲਮਸਤ ਨੇ ਕਿਹਾ ਸੱਚੇ ਪਾਤਸ਼ਾਹ ਇਹ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਾਲਾ ਪਿੱਪਲ ਇਹ ਸਾੜ ਦਿੱਤਾ ਸਤਿਗੁਰਾਂ ਨੇ ਸੁਕਾਰਾ ਕੀਤਾ ਸੀ। ਮਹਾਰਾਜ ਨੇ ਕੇਸਰ ਘੋਲ ਕੇ ਛੱਟੇ ਮਾਰੇ, ਕਹਿਣ ਲੱਗੇ ਸਦਾ ਵਾਸਤੇ ਹਰਾ ਰਹੇਗਾ। ਅੱਜ ਵੀ ਪਿੱਪਲ ਦੇ ਪੱਤਿਆਂ ਦੇ ਉੱਤੇ ਕੇਸਰ ਦੇ ਨਿਸ਼ਾਨ ਆ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਪਿਆਰਿਓ, ਮੇਰੇ ਗੁਰੂ ਨਾਨਕ ਸਾਹਿਬ ਤੋਂ ਕੋਈ ਵੱਡਾ ਨਹੀਂ। ਜੇ ਵੱਡੇ ਨਾਲ ਹੀ ਜੁੜਨਾ ਨਾ, ਫਿਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਓਟ ਲਈਏ। ਆਓ ਜੀ, ਕਰੋ ਕਿਰਪਾ, ਸਾਰੇ ਨਾਮ ਜਪੀਏ ਥੋੜ੍ਹਾ ਜਿਹਾ। ਇਹ ਰੋਜ਼ ਆਪ ਅਸੀਸ ਦਿੰਦੇ ਹੋ, ਧੰਨ ਗੁਰੂ ਰਾਮਦਾਸ ਕਿਰਪਾ ਕਰਨ, ਇਹ ਨਾਮ ਸਾਡੇ ਹਿਰਦੇ 'ਚ ਵੱਸ ਜਾਏ। ਆਓ ਜੀ, ਘਰਾਂ 'ਚ ਬੈਠੇ ਵੀ ਸਾਰੇ ਜਪਿਆ ਕਰੋ। ਮੇਰੀ ਬੇਨਤੀ, ਮੈਨੂੰ ਪਤਾ ਬਹੁਤ ਸੰਗਤ ਕਥਾ ਸੁਣ ਰਹੀ, ਬਹੁਤ ਅਸੀਸਾਂ ਦੇ ਰਹੇ ਹੋ। ਇਸ ਇਹ ਕਥਾ 'ਚ ਰਸ ਸਾਡੀ ਅਕਲ ਨਾਲ ਨਹੀਂ, ਇਹ ਸੰਗਤ ਦੀਆਂ ਅਸੀਸਾਂ ਨਾਲ ਹੈ, ਸੰਗਤ ਦੀ ਬਖਸ਼ਿਸ਼ ਨਾਲ। ਕਰੋ ਕਿਰਪਾ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਾਰੇ ਸਿੰਘ ਬੋਲੋ ਉੱਚੀ ਆਵਾਜ਼ 'ਚ। ਬੀਬੀਆਂ ਭੈਣਾਂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਵਾਹ ਵਾਹ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ।
ਧੰਨ ਧੰਨ ਸਤਿਗੁਰੂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਅਗੰਮੀ ਬੋਲ ਨੇ, ਜਿੰਨੀ ਕੁ ਆਪ ਜੀ ਨੇ ਸੋਝੀ ਸੁਮਤ ਦਿੱਤੀ, ਸੱਚੇ ਪਾਤਸ਼ਾਹ ਆਪ ਜੀ ਦੇ ਸ਼ਬਦ ਦੇ ਅਰਥ ਵਿਚਾਰ ਵਿਆਖਿਆ ਕੀਤੀ, ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ ਦੇਣਾ। ਆਓ, ਸਤਿਗੁਰਾਂ ਜੀ ਦੇ ਇਸ ਸ਼ਬਦ ਦੇ
ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ।
ਕਾਗਦ ਲੂਣ ਰਹੈ ਕ੍ਰਿਤ ਸੰਗੀ, ਪਾਣੀ ਕਮਲ ਰਹੈ ਐਸੀ ਭਗਤ ਮਿਲਹੇ ਜਨ ਨਾਨਕ, ਤਿੰਨ ਜਮ ਕਿਆ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।